साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाए मान खोए बैठे गुरु सवारे सतसंगी जनों उस परम पिता अकाल पुरख वाहिगुरु जी की कृपा दा सदका चल रही अरदास दी जो शब्दावली है जो अरदास दा स्वरूप है उस दी विचार अनुसार कल असी इन्हां पंक्तियां दी विचार कर रहे सां नानक नाम चढ़दी कला तेरे भाणे सरबत दा पला उस तों बाद फिर गुरु ग्रंथ साहिब दे चरणां विच मत्था टेकिया जांदा है मत्था टेकण तों बाद फिर गुरु का अरदासिया सिख जो अरदास कर रहे ने ओ उठ के गुरु फतेह बुलाउंदे ने ते उस दे नाल ही फिर दोहरा पढ़िया जांदा है अरदास सिख इकला करदा है ते दोहरे नूं पूरी संगत पढ़दी है ओ दोहरा की है ओदे भाव अर्थ की ने ते इस दोहरे नूं केड़े केड़े विद्वानां ने उचारण कीता है आओ ਅਸੀਂ ਕੱਲ ਦੀ ਲੜੀ ਨੂੰ ਅੱਗੇ ਤੋਰੀਏ ਤੇ ਯਤਨ ਕਰੀਏ ਕਿ ਜੋ ਦੋਹਰੇ ਪੜ੍ਹੇ ਜਾਂਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਸੀਂ ਉਹਨਾਂ ਦੋਹਰਿਆਂ ਨੂੰ ਆਧਾਰ ਬਣਾ ਕੇ ਵਿਚਾਰ ਕਰ ਸਕੀਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ਣ, ਆਪ ਵਿੱਚ ਵਰਤਨ, ਸਤਿਗੁਰੂ ਪ੍ਰੇਮ ਭਾਵਨਾ ਨਾਲ ਆਪਣੇ ਇਸ ਸਿਧਾਂਤ ਦੀ ਵਿਚਾਰ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਹਿਰਦੇ ਦਾ ਟਿਕਾਓ ਬਖਸ਼ ਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਇਹ ਵਿਚਾਰ ਕਰ ਰਹੇ ਹਾਂ ਕਿ ਨਾਮ ਦੇ ਵਿੱਚ ਹੀ ਚੜ੍ਹਦੀ ਕਲਾ ਹੈ ਤੇ ਜਿਸ ਨੂੰ ਪਰਮਾਤਮਾ ਨੇ ਚੜ੍ਹਦੀ ਕਲਾ ਦੀ ਜ਼ਿੰਦਗੀ, ਚੜ੍ਹਦੀ ਕਲਾ ਦਾ ਜੀਵਨ ਬਖਸ਼ ਦਿੱਤਾ ਹੈ, ਹਕੀਕਤ ਹੈ ਉਹ ਭਾਣੇ ਵਿੱਚ ਵਿਚਰਨ ਦੀ ਉਹਨੂੰ ਜਾਂਚ ਆ ਜਾਂਦੀ ਹੈ ਤੇ ਜਿਹੜਾ ਭਾਣੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਲੱਗ ਪਵੇ ਤੇ ਉਹ ਸੱਜਣ ਭਾਣੇ ਵਿੱਚ ਰਹਿ ਕੇ ਫਿਰ ਸਰਬੱਤ ਦਾ ਭਲਾ ਮੰਗਦਾ ਹੈ। ਦੇਖੋ, ਆਪਣੇ ਪਰਿਵਾਰ ਤੱਕ ਦੀ ਮੰਗ ਕਰਨੀ, ਇਹਨੂੰ ਆਪਾਂ ਸ਼ਬਦ ਕਹਿ ਦਿਆਂਗੇ ਕਿ ਇਹ ਮੋਹ ਵਾਲੀ ਇੱਕ ਬਿਰਤੀ ਹੈ, ਪਰ ਹਿਰਦੇ ਵਿੱਚ ਪਰਉਪਕਾਰ ਨੂੰ ਧਾਰਨ ਕਰਕੇ ਦੁਨੀਆਂ ਦੇ ਦਰਦ ਨੂੰ ਲੈ ਕੇ ਸਰਬੱਤ ਦਾ ਭਲਾ ਲੋਚਣਾ, ਸੱਚ ਜਾਣੋ ਇਹ ਅਸਲ ਵਿੱਚ ਪਰਮਾਤਮਾ ਦੇ ਨੇੜੇ ਹੋਣਾ, ਹਰ ਇੱਕ ਅੰਦਰ ਪ੍ਰਭੂ ਨੂੰ ਤੱਕ ਕੇ ਸਾਰਿਆਂ ਦੇ ਭਲੇ ਦੀ ਲੋਚਾ ਕਰਨੀ, ਇੱਕ ਬ੍ਰਹਮ ਗਿਆਨੀ ਪਰਉਪਕਾਰੀ ਦੀ ਅਵਸਥਾ ਹੈ। ਇੱਕ ਅਰਜ਼ ਕਰਕੇ ਥੋੜੀ ਜੀ ਇਸ ਤੋਂ ਅੱਗੇ ਆਪਾਂ ਤੁਰਨਾ ਹੈ, ਭਾਵੇਂ ਇਹ ਦੋ ਦਿਨ ਪਹਿਲਾਂ ਹੋ ਚੁੱਕੇ ਨੇ, ਇਹਨਾਂ ਦੋ ਤੁਕਾਂ ਤੇ ਦੋ ਪੰਕਤੀਆਂ ਤੇ ਅਸੀਂ ਵਾਚਨੇ ਪਿਆ ਵਿਚਾਰ ਨੂੰ। ਬੜੇ ਸੋਹਣੇ ਸ਼ਬਦ ਇੱਕ ਗੁਰਮੁਖ ਵਿਦਵਾਨ ਨੇ ਕਹੇ ਨੇ, ਵੈਸੇ ਉਹਨੇ ਆਧਾਰ ਤੁਲਸੀ ਦੇ ਸ਼ਬਦਾਂ ਨੂੰ ਬਣਾਇਆ ਹੈ। ਤੁਲਸੀ ਜੀ ਦੀ ਇੱਕ ਉਦਾਹਰਣ ਅਕਸਰ ਅਸੀਂ ਦਿੰਦੇ ਹਾਂ ਕਿ ਪਰਉਪਕਾਰੀ ਹਿਰਦਾ ਕਿਹੋ ਜਿਹਾ ਹੁੰਦਾ ਹੈ, ਸਰਬੱਤ ਦੇ ਭਲੇ ਦੀ ਲੋਚਾ ਕਿਹਦੇ ਅੰਦਰ ਹੈ। ਉਹ ਕਹਿੰਦੇ ਨੇ ਆਮ ਤੌਰ ਤੇ ਜਦੋਂ ਅਸੀਂ ਤੱਤ ਦੀ ਗੱਲ ਕਰੀਏ ਤੇ ਤੱਤ ਦੀ ਤੁਲਨਾ ਅਸੀਂ ਮੱਖਣ ਦੇ ਨਾਲ ਦਿੰਦੇ ਹਾਂ। ਜਦੋਂ ਵੀ ਕੋਈ ਤੱਤ ਦੀ ਗੱਲ ਕਰੇ ਤੇ ਉਸ ਬੰਦੇ ਦੀ ਤੁਲਨਾ ਉਸ ਤੱਤ ਗਿਆਨ ਨੂੰ ਅਸੀਂ ਕਹਿੰਦੇ ਹਾਂ ਇਹ ਮੱਖਣ ਦੀ ਤਰ੍ਹਾਂ ਹੈ। ਤੇ ਕਬੀਰ ਸਾਹਿਬ ਨੇ ਸ਼ਬਦ ਵੀ ਕਹਿਣ ਲੱਗੇ, ਕਬੀਰ ਮਾਇਆ ਡੋਲਣੀ ਪਵਨ ਚਕੋਲਣ ਹਾਰ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਉਹਨਾਂ ਨੇ ਤੱਤ ਵਸਤੂ ਨੂੰ ਮੱਖਣ ਕਿਹਾ ਤੇ ਤੁਲਸੀ ਜੀ ਨੇ ਇੱਕ ਸ਼ਬਦ ਆਪਣੀ ਰਚਨਾ ਵਿੱਚ ਕਿਹਾ, ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਪਰਉਪਕਾਰੀ ਹਿਰਦਾ ਕਿਹੋ ਜਿਹਾ ਹੈ। ਉਹਨਾਂ ਦੀ ਇਹ ਗੱਲ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਸੰਤ ਦਾ ਹਿਰਦਾ ਜਿਹੜਾ ਹੈ ਉਹ ਮੱਖਣ ਦੀ ਤਰ੍ਹਾਂ ਹੈ। ਤੇ ਇੱਕ ਗੱਲ ਧਿਆਨ ਵਿੱਚ ਰੱਖੀਏ ਕਿ ਇਹ ਕੇਵਲ ਉਦਾਹਰਨਾਂ ਹੁੰਦੀਆਂ ਨੇ ਤੇ ਉਦਾਹਰਨ ਦਾ ਭਾਵ ਕੇਵਲ ਹੁੰਦਾ ਕਿ ਜੀਵਨ ਕਮਾਇਆ ਜਾਏ ਤੇ ਜੇ ਉਹਨਾਂ ਨੂੰ ਸੁਣ ਕੇ ਜ਼ਿੰਦਗੀ ਵਿੱਚ ਢਾਲਿਆ ਜਾਏ ਫਿਰ ਉਸ ਉਦਾਹਰਨ ਦਾ, ਉਸ ਪ੍ਰਮਾਣ ਦਾ ਜ਼ਿੰਦਗੀ ਵਿੱਚ ਲਾਭ ਵੀ ਹੈ। ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਦੇਖੋ ਕਵੀਆਂ ਨੇ ਇਹ ਸ਼ਬਦ ਕਹਿ ਵੀ ਸੰਤ ਦਾ ਖਿਰਦਾ ਇੱਕ ਮੱਖਣ ਦੀ ਤਰ੍ਹਾਂ ਹੈ। ਸਿਰਫ ਮੈਂ ਬੇਨਤੀ ਕਰ ਲੱਗਾ ਕਿ ਭਲਾ ਕੌਣ ਮੰਗ ਸਕਦਾ, ਪਰ ਆਖਦੇ ਨੇ ਖੇ ਕਵੀ ਤੂੰ ਇਹ ਸ਼ਬਦ ਤਾਂ ਜ਼ਰੂਰ ਕਹਿ ਦਿੱਤੇ ਨੇ ਕਿ ਸੰਤ ਦਾ ਖਿਰਦਾ ਮੱਖਣ ਦੀ ਤਰ੍ਹਾਂ, ਪਰ ਸੱਚ ਜਾਣੀ ਪੂਰੀ ਉਦਾਹਰਨ ਢੁਕਣੀ ਨਹੀਂ। ਕਿਉਂ? ਕਹਿਣ ਲੱਗੇ ਸੰਤ ਕੋਲ ਦੇਖ ਮੱਖਣ ਤੋਂ ਵੀ ਇੱਕ ਉਚੇਰਾ ਜੀਵਨ ਹੈ। ਉਹ ਕੀ ਹੈ? ਕਹਿੰਦੇ ਨੇ ਆਮ ਤੌਰ ਤੇ ਤੱਕੀਏ ਮੱਖਣ ਪਿਘਲਦਾ ਜ਼ਰੂਰ ਹੈ, ਜਦੋਂ ਮੱਖਣ ਨੂੰ ਕੋਈ ਸੇਕ ਲਾਏ ਉਹਨੂੰ ਸੇਕ ਨਾ ਲੱਗੇ, ਬਾਹਰ ਅੱਗ ਬਲਦੀ ਰਹਿ ਉਹ ਕਦੀ ਪਿਘਲਦਾ ਨਹੀਂ, ਮੱਖਣ ਪਿਘਲਦਾ ਜਿੱਦਣ ਉਹਨੂੰ ਸੇਕ ਲੱਗੇ ਤੇ ਸੰਤ ਦਾ ਖਿਰਦਾ ਪਿਘਲਦਾ ਜਦੋਂ ਮਨੁੱਖਤਾ ਨੂੰ ਸੇਕ ਲੱਗੇ। ਇੱਕ ਪਰਉਪਕਾਰੀ ਬਿਰਤੀ ਉਹਨਾਂ ਕਹਿ ਦਿੱਤੀ ਤੇ ਉਹ ਕਈ ਵਾਰੀ ਅਸੀਂ ਪੜ੍ਹਦੇ ਹਾਂ ਕਿ ਸੰਤ ਰਿਦਾ ਨਵਨੀਤ ਸਮਾਨਾ, ਨਵਨੀਤ ਦਾ ਆਖਰੀ ਅਰਥ ਹੁੰਦਾ ਮੱਖਣ ਕਿ ਸੰਤ ਦਾ ਖਿਰਦਾ ਇੱਕ ਮੱਖਣ ਦੀ ਤਰ੍ਹਾਂ ਸੰਤ ਰਿਦਾ ਨਵਨੀਤ ਸਮਾਨਾ ਕਹਿਓ ਕਬੈ ਪਰ ਕਹਿਓ ਨਾ ਜਾਨਾ ਨਿਜ ਪ੍ਰਤਾਪ ਦਰਵੈ ਨਿਤ ਨੀਤਾ ਕਹਿਣ ਲੱਗੇ ਉਹ ਉਦੋਂ ਪਿਘਲਦਾ ਜਦੋਂ ਉਹਨੂੰ ਸੇਕ ਲੱਗਦਾ ਤੇ ਸੰਤ ਕਦੋਂ ਪਿਘਲਦਾ ਹੈ ਕਹਿਣ ਲੱਗੇ ਸੰਤ ਦਰਵੈ ਉਹ ਉਦੋਂ ਦਰਵਦੇ ਨੇ ਜਦੋਂ ਕਿਸੇ ਬਗਾਨੇ ਦੇ ਦੁੱਖ ਨੂੰ ਤੱਕਣਾ ਹੈ ਦੇਖੋ ਜੇ ਸਰਬੱਤ ਦੇ ਭਲੇ ਦੀ ਲੋਚਾ ਹੈ ਤੇ ਕੱਲ ਇੱਕ ਅਰਜ਼ ਕੀਤੀ ਸੀ ਇੰਨੀ ਗੱਲ ਮਨ ਵਿੱਚ ਆ ਜਾਏ ਮਨਾ ਇਸ ਖੌਮੇ ਨੂੰ ਛੱਡ ਦੇ ਕਿ ਮੈਂ ਦੁਨੀਆਂ ਵਿੱਚ ਸਭ ਤੋਂ ਚੰਗਾ ਵਾਂ ਬਸ ਕਬੀਰ ਜੀ ਦੇ ਇਸ ਸ਼ਲੋਕ ਨੂੰ ਜ਼ਿੰਦਗੀ ਵਿੱਚ ਧਾਰਨ ਕਰ ਲੈ ਕਿ ਕਬੀਰ ਸਭ ਤੇ ਖੰਮ ਬੁਰੇ ਪਰ ਇਹ ਮਨ ਵਿੱਚ ਆਉਣਾ ਨਹੀਂ ਕਿਉਂਕਿ ਮਨ ਹਮੇਸ਼ਾ ਅੱਖਾਂ ਦੂਜੇ ਬੁਰੇ ਨੂੰ ਤੱਕਦੀਆਂ ਨੇ ਆਪਣੇ ਅੰਦਰ ਨਹੀਂ ਤੱਕਣਾ ਕਬੀਰ ਸਭ ਤੇ ਖੰਮ ਬੁਰੇ ਖੰਮ ਤਜ ਭਲੋ ਸਭ ਕੋਏ ਸਰਬੱਤ ਦਾ ਭਲਾ ਤਾਂ ਮੰਗੇਗਾ ਜੇ ਸਾਰੀ ਦੁਨੀਆਂ ਨੂੰ ਭਲਾ ਜਾਣਨ ਲੱਗ ਪਵੇ ਪਰ ਇੱਕ ਮੈਂ ਬੇਨਤੀ ਫਿਰ ਅਰਜ਼ ਕਰਦਿਆਂ ਹਕੀਕਤ ਹੈ ਕਿ ਜਿਸ ਬੰਦੇ ਦਾ ਆਪਣਾ ਅੰਦਰ ਬੁਰਾ ਹੈ ਉਹਨੂੰ ਦੁਨੀਆਂ ਵਿੱਚ ਕਦੀ ਵੀ ਭਲਾ ਨਹੀਂ ਜੇ ਦਿਸਦਾ ਤੇ ਜਿਸ ਨੂੰ ਰੱਬ ਨੇ ਆਪਣੇ ਅੰਦਰ ਨੂੰ ਭਲਾ ਦੇ ਦਿੱਤਾ ਸੱਚ ਜਾਣੋ ਉਹਨੂੰ ਸਾਰੀ ਦੁਨੀਆਂ ਭਲਿਆਂ ਦੀ ਲੱਗਦੀ ਪਈ ਹੈ ਉਹ ਭਲਾ ਵੀ ਮੰਗਦਾ ਭਾਈ ਗੁਰਦਾਸ ਹੁਣਾਂ ਨੇ ਇੱਕ ਸ਼ਬਦ ਕਿਹਾ ਕਹਿਣ ਲੱਗੇ ਆਪ ਭਲਾ ਸਭ ਜਗ ਭਲਾ 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 ਸਭਨਾ ਕਰ ਦੇਖੈ ਕਹਿੰਦੇ ਨੇ ਜਿਹੜੇ ਬੰਦੇ ਅੰਦਰ ਆਪਣੇ ਅੰਦਰ ਭਲਿਆਈ ਹੈ ਆਪ ਭਲਾ ਉਹ ਸਾਰੀ ਦੁਨੀਆਂ ਨੂੰ ਭਲਾ ਕਹੇਗਾ ਤੇ ਸੱਚ ਜਾਣੋ ਉਹਨੂੰ ਸਾਰੇ ਭਲੇ ਲੱਗਣਗੇ ਆਪ ਬੁਰਾ ਸਭ ਜਗ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖ ਹੈ ਤੇ ਜਿਹੜਾ ਬੰਦਾ ਆਪ ਹੀ ਬੁਰਿਆਈ ਨਾਲ ਭਰਿਆ ਉਹਨੂੰ ਕਦੀ ਵੀ ਕੋਈ ਭਲਾ ਨਹੀਂ ਲੱਗਦਾ ਕਿਉਂਕਿ ਉਹਨੂੰ ਸਾਰੇ ਬੁਰੇ ਦਿਸਦੇ ਨੇ ਤੇ ਜਿਸ ਦੇ ਅੰਦਰ ਨੂੰ ਰੱਬ ਨੇ ਭਲਾਈ ਦੇ ਦਿੱਤੀ ਸੱਚ ਜਾਣੋ ਉਹਦੇ ਲਈ ਸਾਰੀ ਦੁਨੀਆਂ ਭਲੀ ਹੈ ਬੜੀ ਸੋਹਣੀ ਭਾਈ ਸਾਹਿਬ ਨੇ ਫਿਰ ਅੱਗੇ ਉਦਾਹਰਨ ਦਿੱਤੀ ਕਹਿਣ ਲੱਗੇ ਕ੍ਰਿਸ਼ਨ ਪਾਂਡਵਾਂ ਤੇ ਕੌਰਵਾਂ ਦੇ ਵਿਚਕਾਰ ਨੇ ਇੱਕ ਦਿਨ ਉਹਨਾਂ ਨੇ ਪ੍ਰੀਖਿਆ ਕਰਨ ਲਈ ਯੁਧਿਸ਼ਠਰ ਨੂੰ ਇਹ ਸ਼ਬਦ ਕਹੇ ਸਨ ਇਹ ਨਾ ਸਮਝੋ ਕਿ ਕੇਵਲ ਕਿਸੇ ਹਿੰਦੂ ਮਥਿਓਲੋਜੀ ਵੱਲ ਆਪ ਜੀ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਮੈਂ ਇਸ ਕਰਕੇ ਨਹੀਂ ਸਿਰਫ ਉਸ ਵਾਕਾਂਸ਼ ਨੂੰ ਪੂਰਾ ਕਰ ਲਈਏ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਕਹਿਣ ਲੱਗੇ ਕ੍ਰਿਸ਼ਨ ਜੀ ਨੇ ਯੁਧਿਸ਼ਠਰ ਨੂੰ ਕਿਹਾ ਕਿ ਸਵੇਰ ਤੋਂ ਸ਼ਾਮ ਤੱਕ ਤੂੰ ਸਾਰੇ ਸ਼ਹਿਰ ਵਿੱਚ ਘੁੰਮ ਕੇ ਆਉਣਾ ਤੇ ਜਿਹੜਾ ਸਭ ਤੋਂ ਬੁਰਾ ਬੰਦਾ ਹੋਵੇਗਾ ਨਾ ਉਸ ਬੁਰੇ ਬੰਦੇ ਨੂੰ ਸਾਡੇ ਕੋਲ ਲੈ ਕੇ ਆਉਣਾ ਦੂਜੇ ਪਾਸੇ ਆ ਗਿਆ ਦੁਰਯੋਧਨ ਕਹਿਣ ਲੱਗੇ ਤੂੰ ਇੱਕ ਕੰਮ ਕਰਨਾ ਹੈ ਸਾਰਾ ਦਿਨ ਸ਼ਹਿਰ ਵਿੱਚ ਘੁੰਮਣਾ ਤੇ ਜਿਹੜਾ ਸਭ ਤੋਂ ਭਲਾ ਬੰਦਾ ਹੋਵੇਗਾ ਨਾ ਤੂੰ ਉਸ ਭਲੇ ਬੰਦੇ ਨੂੰ ਲੱਭ ਕੇ ਲਿਆਉਣਾ ਹੈ ਹਰ ਬੰਦੇ ਦੀ ਆਪੋ ਆਪਣੀ ਅਵਸਥਾ ਹੈ ਸਿੱਖ ਦੇ ਅੰਦਰ ਜੇ ਦਵੈਸ਼ ਨਹੀਂ ਤੇ ਸਰਬੱਤ ਦਾ ਭਲਾ ਮੰਗਿਆ ਜਾ ਸਕਦਾ ਤੇ ਜੇ ਆਪਣੇ ਅੰਦਰ ਬੁਰਿਆਈ ਏ ਸ਼ਬਦ ਭਾਵੇਂ ਰੋਜ਼ ਹੀ ਮੈਂ ਕਹੀ ਜਾਂ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਸ਼ਬਦ ਰਚਨ ਤੋਂ ਬਾਅਦ ਮੈਂ ਕੇਵਲ ਬੁਰਿਆਈ ਲੋਕਾਂ ਦੀ ਦੇਖਣਾ ਵਾਂ ਤੇ ਸੱਚ ਜਾਣੋ ਫਿਰ ਮੇਰੇ ਸ਼ਬਦਾਂ ਦਾ ਅਰਥ ਕੋਈ ਨਹੀਂ ਰਹਿਣਾ ਜਿਹੜੀ ਬੇਨਤੀ ਕਰ ਰਿਹਾ ਉਹਨਾਂ ਨੇ ਦੁਰਯੋਧਨ ਨੂੰ ਕਿਹਾ ਕਿ ਸਾਰੇ ਦਿਨ ਵਿੱਚ ਇੱਕ ਭਲਾ ਬੰਦਾ ਲੱਭ ਕੇ ਲਿਆਈ ਤੇ ਯੁਧਿਸ਼ਠਰ ਨੂੰ ਕਿਹਾ ਤੂੰ ਇੱਕ ਕੰਮ ਕਰੀ ਸਾਰੇ ਦਿਨ ਵਿੱਚ ਇੱਕ ਸਭ ਤੋਂ ਬੁਰਾ ਬੰਦਾ ਲੱਭ ਕੇ ਲਿਆਈ ਭਾਈ ਸਾਹਿਬ ਦੀ ਪੌੜੀ ਸ਼ੁਰੂ ਹੁੰਦੀ ਏ ਮੈਂ ਸਿਰਫ ਦੋ ਚਾਰ ਤੁਕਾਂ ਕਹਿ ਕੇ ਅੱਗੇ ਤੁਰਨਾ ਕਹਿਣ ਲੱਗੇ ਆਪ ਭਲਾ ਸਭ ਜਗ ਭਲਾ ਸਭ ਕੋ ਭਲਾ ਭਲੇ ਦੇ ਲੇਖੇ ਆਪ ਬੁਰਾ ਸਭ ਜਗ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖ ਹੈ ਤੇ ਅਗਲੇ ਬਚਨ ਕੀਤੇ ਕਹਿਣ ਲੱਗੇ ਕਿ ਦੋਨੋਂ ਲੱਭਣ ਤੁਰ ਪਏ ਨੇ ਸਾਰੇ ਦਿਨ ਤੋਂ ਬਾਅਦ ਜਦੋਂ ਵਾਪਸ ਆਏ ਤੇ ਦੋਨਾਂ ਦੇ ਖੱਤ ਖਾਲੀ ਸਨ ਕਿਵੇਂ ਕਹਿਣ ਲੱਗੇ ਦੇਖੋ ਦੁਰਯੋਧਨ ਵੀ ਵਾਪਸ ਮੁੜਿਆ ਤੇ ਯੁਧਿਸ਼ਠਰ ਵੀ ਮੁੜਿਆ ਤੇ ਜਦੋਂ ਯੁਧਿਸ਼ਠਰ ਆਇਆ ਤੇ ਆਉਂਦਿਆਂ ਪੁੱਛਿਆ ਕਿ ਕੋਈ ਬੰਦਾ ਤੁਹਾਨੂੰ ਬੁਰਾ ਲੱਭੇ ਉਹਨੇ ਇੱਕੋ ਗੱਲ ਕਹੀ ਕਹਿੰਦਾ ਹਕੀਕਤ ਹੈ ਕਿ ਇਸ ਸਾਰੇ ਸ਼ਹਿਰ ਵਿੱਚ ਮੇਰੇ ਤੋਂ ਬੁਰਾ ਹੋਰ ਕੋਈ ਹੈ ਹੀ ਨਹੀਂ ਕਹਿਣ ਲੱਗੇ ਸਾਰੀ ਦੁਨੀਆਂ ਭਲੀ ਏ ਇੱਕ ਤੋਂ ਇੱਕ ਵੱਧ ਭਲੇ ਨੇ ਸਭ ਤੋਂ ਬੁਰਾ ਜੋ ਕੋਈ ਹੈ ਤੇ ਉਹ ਕੇਵਲ ਮੈਂ ਆ ਤੇ ਓਨੀ ਦੇਰ ਨੂੰ ਦੁਰਯੋਧਨ ਆ ਗਿਆ ਤੇ ਉਹਦੇ ਤੋਂ ਪੁੱਛਦੇ ਨੇ ਸੱਜਣਾ ਕਿ ਤੈਨੂੰ ਇਸ ਸ਼ਹਿਰ ਵਿੱਚ ਕੋਈ ਭਲਾ ਲੱਭਾ ਕਹਿੰਦਾ ਲੱਭਣ ਦਾ ਯਤਨ ਤਾਂ ਕੀਤਾ ਪਰ ਹਕੀਕਤ ਇਹ ਮੇਰੇ ਤੋਂ ਵੱਧ ਭਲਾ ਇਸ ਸ਼ਹਿਰ ਵਿੱਚ ਹੋਰ ਕੋਈ ਹੈ ਹੀ ਨਹੀਂ ਕਹਿੰਦਾ ਜਿਹਨੂੰ ਤੱਕਣਾ ਉਹਦੇ ਕੋਲ ਬੁਰਿਆਈ ਹੈ ਜਿਹਨੂੰ ਤੱਕਣਾ ਉਹ ਔਗਣਾ ਨਾਲ ਭਰਿਆ ਤੇ ਉੱਥੇ ਭਾਈ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਕਹਿਣ ਲੱਗੇ ਕਸੂਰ ਇਹਨਾਂ ਦਾ ਨਹੀਂ, ਕਹਿੰਦੇ ਨੇ ਲੋਟੇ ਵਿੱਚ ਜੋ ਕੁਝ ਪਾਇਆ ਨਾ ਉਹਦੀ ਟੂਟੀ ਨੇ ਉਹ ਕੁਛ ਹੀ ਬਾਹਰ ਕੱਢਣਾ। ਇਸ ਉਦਾਹਰਣ ਨੂੰ ਸਮਝਿਓ ਕਿ ਲੋਟੇ ਪੁਰਾਤਨ ਸਮੇਂ ਘਰਾਂ ਵਿੱਚ ਵਰਤਦੇ ਸਨ, ਜੇ ਲੋਟੇ ਵਿੱਚ ਜ਼ਹਿਰ ਪਾਇਆ ਹੈ ਤੇ ਟੂਟੀ ਕਿਵੇਂ ਉਹਨੂੰ ਅੰਮ੍ਰਿਤ ਬਣਾ ਕੇ ਬਾਹਰ ਕੱਢੇਗੀ ਜੀ? ਜੇ ਲੋਟੇ ਦੇ ਵਿੱਚ ਅੰਮ੍ਰਿਤ ਪਾਇਆ ਹੈ ਤੇ ਟੂਟੀ ਨੇ ਕਦੀ ਜ਼ਹਿਰ ਨਹੀਂ ਜੇ ਬਣਾਉਣਾ, ਜੋ ਕੁਝ ਲੋਟੇ ਵਿੱਚ ਪਿਆ ਹੈ ਉਹਦੀ ਟੂਟੀ ਨੇ ਉਹਦੇ ਮੂੰਹ ਨੇ ਉਹ ਕੁਛ ਬਾਹਰ ਕੱਢਣਾ ਹੈ। ਕਹਿਣ ਲੱਗੇ ਹਕੀਕਤ ਇਹ ਵੇ ਕਿ ਯੁਧਿਸ਼ਠਰ ਆਪ ਭਲਾ ਹੈ, ਉਹਨੂੰ ਸਾਰੀ ਦੁਨੀਆ ਭਲੀ ਲੱਗਦੀ ਏ, ਤੇ ਦੁਰਯੋਧਨ ਆਪ ਬੁਰਾ ਹੈ ਤੇ ਉਹਦੀ ਜ਼ਬਾਨ ਟੂਟੀ ਸਾਰਿਆਂ ਨੂੰ ਬੁਰਿਆਂ ਪਿਆ ਕਹਿੰਦੀ ਹੈ। ਜੋ ਕੁਝ ਹੈ ਕਿਸੇ ਅੰਦਰ, ਭਾਈ ਸਾਹਿਬ ਨੇ ਸ਼ਬਦ ਵਰਤੇ ਆਪ ਭਲਾ, ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖੈ, ਆਪ ਬੁਰਾ, ਸਭ ਜਗ ਬੁਰਾ, ਸਭ ਕੋ ਬੁਰਾ, ਬੁਰੇ ਦੇ ਲੇਖੈ। ਕਹਿਣ ਲੱਗੇ ਨਾਲ ਸ਼ਬਦ ਵਰਤਿਆ, ਕਹਿਣ ਲੱਗੇ ਬੁਰਾ ਨਾ ਕੋਈ ਯੁਧਿਸ਼ਠਿਰ ਹੈ, ਭਲਾ ਨਾ ਕੋਈ ਦੁਰਯੋਧਨ ਦੇਖੈ। ਕਹਿਣ ਲੱਗੇ ਕਰਵੈ ਹੋਏ ਸੋ ਟੂਟੀ ਰੇਖੈ, ਜੋ ਕੁਝ ਉਸ ਲੋਟੇ ਵਿਚ ਪਿਆ ਉਹ ਕੁਝ ਟੂਟੀ ਨੇ ਬਾਹਰ ਕੱਢ ਦੇਣਾ ਹੈ। ਮੇਰੇ ਸਤਿਗੁਰੂ ਕਹਿੰਦੇ ਨੇ ਜੇ ਤੂੰ ਭਲਾ ਲੋਚਣਾ ਚਾਹੁੰਦਾ ਤੇ ਅੱਜ ਤੋਂ ਬਾਅਦ ਇੱਕ ਗੱਲ ਸ਼ੁਰੂ ਕਰ ਦੇ, ਥਾਂ ਥਾਂ ਤੇ ਆਪਣੀ ਭਲਿਆਈ ਦੀ ਗੱਲ ਨਾ ਕਰੀ। ਕਹਿਣ ਲੱਗੇ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੇ। ਮਹਾਰਾਜ ਫਿਰ ਭਲਾਈ ਕਿਵੇਂ ਆਏਗੀ? ਕਹਿਣ ਲੱਗੇ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਜੇ ਤੂੰ ਵਾਕੀ ਭਲਾ ਬਣੈ ਤੇ ਇਸ ਗੱਲ ਨੂੰ ਜ਼ਿੰਦਗੀ ਵਿਚ ਧਾਰਨ ਕਰ ਲੈ ਕਿ ਖੰਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਣਵਤ ਨਾਨਕ ਤਾਰੈ ਸੋਏ। ਮੇਰੇ ਮਾਲਕ ਸਾਰੀ ਦੁਨੀਆਂ ਭਲੀ, ਬੁਰਾ ਕੇਵਲ ਮੈਂ ਹਾਂ। ਇਸ ਤੋਂ ਬਾਅਦ ਜਦੋਂ ਅਸੀਂ ਅਰਦਾਸ ਵਿਚ ਇਹ ਸ਼ਬਦ ਵਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਫਿਰ ਸ਼ੁਰੂ ਹੁੰਦਾ ਹੈ ਦੋਹਰਾ। ਮੈਂ ਆਰੰਭ ਵਿਚ ਇੱਕ ਅਰਜ਼ ਕਰਦਿਆਂ, ਦੋਹਰੇ ਦੀ ਮਰਿਆਦਾ ਹਰ ਇੱਕ ਥਾਂ ਤੇ ਇੱਕੋ ਜਿਹੀ ਨਹੀਂ ਜੇ ਮਿਲਦੀ, ਪਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਉਸ ਮਰਿਆਦਾ ਵਿਚ ਇਹ ਦੋਹਰਾ ਲਿਖਿਆ ਵੀ ਨਹੀਂ। ਮੈਂ ਬੇਨਤੀ ਕਰਾਂ ਤੁਸੀਂ ਉਸ ਖਰੜੇ ਨੂੰ, ਉਸ ਮਰਿਆਦਾ ਨੂੰ ਪੜ੍ਹ ਸਕਦੇ ਹੋ, ਪਰ ਇਹਦੇ ਤੋਂ ਅਸੀਂ ਇਨਕਾਰੀ ਨਹੀਂ ਹੋਣਾ, ਕਿਉਂਕਿ ਹਰ ਗੁਰੂ ਘਰ ਦੇ ਅੰਦਰ ਆਪਣੇ ਆਪਣੇ ਢੰਗ ਨਾਲ ਉਸ ਦੋਹਰੇ ਨੂੰ ਪੜਿਆ ਜਾਂਦਾ ਹੈ ਤੇ ਸ਼ਬਦਾਵਲੀ ਵਿਚ ਵੀ ਅੰਤਰ ਹੈ ਤੇ ਯਤਨ ਕਰਨਾ ਇਹ ਦੋਹਰੇ ਕਿੱਥੋਂ ਆਏ, ਇਹਨਾਂ ਦਾ ਅਸਲੀ ਸਰੂਪ ਕੀ ਏ, ਇਹ ਪੂਰੇ ਰੂਪ ਵਿਚ ਕੀ ਨੇ। ਆਮ ਤੌਰ ਤੇ ਅਸੀਂ ਪੜ੍ਹਨੇ ਆ ਕਿ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਫਿਰ ਅੱਗੇ ਚੱਲ ਕੇ ਦੇ ਅਰਥ ਕਰਨੇ ਨੇ। ਕਹਿਣ ਲੱਗੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪੜ੍ਹਦੇ ਸੀ ਇਹ ਆ ਤੇ ਇਹਦਾ ਅਸਲੀ ਪਾਠ ਕੀ ਏ, ਉਹ ਮੈਂ ਅੱਗੇ ਚੱਲ ਕੇ ਅਰਜ਼ ਕਰਨੀ ਹੈ ਕਿ ਹਕੀਕਤ ਵਿਚ ਪਾਠ ਕੀ ਏ। ਕਹਿਣ ਲੱਗੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ। ਅਗਲੀ ਤੁਕ ਪੜ੍ਹਨੇ ਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਗੇ ਬੱਚੇ ਸ਼ਰਨ ਜੋ ਹੋਏ। ਉਸ ਤੋਂ ਬਾਅਦ ਫਿਰ ਵੱਖਰੇ ਵੱਖਰੇ ਦੋਹਰੇ ਪੜੇ ਜਾਂਦੇ ਨੇ, ਆਪਾਂ ਪੜ੍ਹਨੇ ਆ। ਮੈਂ ਸਿਰਫ ਇਥੋਂ ਤੱਕ ਕਥਾ ਵਿਚਾਰ ਕਰਨੀ ਹੈ ਕਿ ਰਾਜ ਕਰੇਗਾ ਖਾਲਸਾ, ਕਿਉਂਕਿ ਮੇਰੀ ਜ਼ਮੀਰ ਜਾਂ ਇਉਂ ਕਹਿ ਲੋ ਕਿ ਮੈਂ ਜੇ ਪੰਥਕ ਮਰਿਆਦਾ ਨੂੰ ਮੁੱਖ ਰੱਖ ਕੇ ਤੁਰਿਆ ਤੇ ਚਿੱਤ ਕਰਦਾ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਦਵਾਨ ਕਹਿੰਦੇ ਨੇ ਪੜ੍ਹਿਆ ਜਾਂਦਾ, ਪਰ ਇਹਨੂੰ ਨਾ ਸਮਝਿਓ। ਜੇ ਵੱਧ ਵੀ ਕੋਈ ਤੁਕਾਂ ਪੜ੍ਹ ਰਿਹਾ ਇਹਦੇ ਵਿਚ ਮਰਿਆਦਾ ਦੀ ਕੋਈ ਭੰਗਤਾ ਨਹੀਂ। ਅਸੀਂ ਨਿੱਕੀ ਜਿਹੀ ਗੱਲ ਨੂੰ ਉਛਾਲਣ ਦਾ ਯਤਨ ਨਾ ਕਰੀਏ, ਪਰ ਅੱਗੇ ਪੜ੍ਹਿਆ ਜਾਂਦਾ ਜਦੋਂ ਅਸੀਂ ਪੜ੍ਹਨੇ ਆ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ। ਕਹਿਣ ਲੱਗੇ ਸੋ ਹਮਰੀ ਰਚਿਆ ਕਰੇ, ਗੁਰ ਕਲਗੀ ਧਰ ਵੀ ਕਿਹਾ ਜਾਂਦਾ ਤੇ ਸ੍ਰੀ ਕਲਗੀ ਧਰ ਜਗਦੀਸ਼। ਕਈ ਥਾਵਾਂ ਤੇ ਇਹ ਵੀ ਫਿਰ ਨਾਲ ਪੜ੍ਹਨੇ ਆ ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਧਰ ਸੇਵਕ ਹੈ ਸੋ ਭਾਵ ਉਤਰੈ ਪਾਰ, ਇਹ ਵੀ ਕਿਹਾ ਜਾਂਦਾ। ਕਈ ਥਾਵਾਂ ਤੇ ਇਹ ਵੀ ਪੜਿਆ ਜਾਂਦਾ ਕਿ ਉੱਠ ਗਈ ਸਭਾ ਮਲੇਸ਼ ਕੀ ਕਰ ਕੂੜਾ ਪਾਸਾਰ, ਡੰਕਾ ਬਾਜੈ ਫਤਿਹ ਕਾ ਨੇਕ ਲੰਕਾ ਅਵਤਾਰ। ਜਦੋਂ ਅਸੀਂ ਪੜ੍ਹਨੇ ਆ, ਦੇਖੋ ਤੁਸੀਂ ਦਿੱਲੀ ਜਾਓ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਉਥੇ ਜਦੋਂ ਇਹ ਦੋਹਰਾ ਪੜਿਆ ਜਾਂਦਾ ਕਿ ਰਾਜ ਕਰੇਗਾ ਖਾਲਸਾ ਤੱਕ आकी रहे न कोए खुआर खोए सा मिलेंगे बचे शरंजो खोए। उस तो अगे फिर पढ़ देन नाली के ठीकर फोर दली सिर प्रापुर किया प्यान तेग बहादुर सी किरिया करी न किन्हू आन। तेग बहादुर के चलत भयो जगत को शोक खै 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 सब जग भयो जय 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 सुरलोक। खैर में जेड़ी अर्ज करनी चाहना ये वक वक थावां दे आपू अपने स्वरूप ने जेड़े इस दोहरे नूं असीं पढ़ने आ राज करेगा खालसा तक जेड़ी अर्ज करनी है। इस देरे दोहरे दियां जेड़ियां पहलियां चार तुकां ने ना वो कई सज्जना ने लिखिया ए भाई प्रहलाद सिंह दे रहतनामे विचों ने ते मैं दावा कोई नहीं करना क्योंकि कुछ एहो जे मसले ने जिन्हां दे प्रमाण सही नहीं मिलदे ते कई वारी दावा करके बंदा आप गिरफ्त विच आउंदा है। पर जो भाई प्रहलाद सिंह दा रहतनामा पढ़िया ओहदे विच ए दोहरा नहीं। असल विच ए दोहरा जेड़ा है ए ज्ञानी ज्ञान सिंह उन्हां दे लिखे हुए नवीन पंथ प्रकाश विचों लिया गया। पंथ प्रकाश कहने एक प्राचीन पंथ प्रकाश ते प्राचीन पंथ प्रकाश दे रचयिता ने लखारी ने रतन सिंह भंगू। रतन सिंह भंगू ने पोते सरदार महताब सिंह मीरा कोटिए दे जिन्हां ने मस्से रंगड़ दा सिर लाया सी उन्हां दे पंथ प्रकाश दा इह दोहरा नहीं। ए दोहरा है ज्ञानी ज्ञान सिंह उन्हां दा। ते जे किसे ने पढ़ना होवे ते पंथ प्रकाश भी जिथे ए प्रसंग आउंदा है ना कि गुरु गोबिंद सिंह जी के ज्योति जोत समावने का प्रसंग ते उथे तुहानू ए पूरे दोहरे दे दर्शन हो जाणगे। मैं व्याख्या तो पहला ए अर्ज करनी चाहना कि असल विच ए पूरा पाठ की है एदा शुद्ध पाठ उथे की है। उथे लिखिया है कि आग्या भई अकाल की तभी चलायो पंथ सब सीखन को हुक्म है गुरु मानियो ग्रंथ मानियो। शब्द मानियो ए नन्ने नू बिहारी लगी है कह लगे गुरु ग्रंथ जी मानियो। हुण इहदा भावे भी नहीं आपां कहीए भी सियारी बिहारी हां गुरु की बाणी धुर की बाणी दे एक एक तुक दा ख्याल रखिए। कह लगे प्यारियो कि आग्या भई अकाल की तभी चलायो पंथ सब सीखन को हुक्म है गुरु मानियो ग्रंथ। गुरु ग्रंथ जी मानियो प्रगट गुरां की दे जो प्रभ को मिलबो चहे खोज शब्द में ले। उस तो अगे फिर ओदा पाठ पता की कहन लगे सब गुरु प्रगट पै पूर्ण हर अवतार। ए दोहरा इथे नहीं मुकदा इस तो अगे चलदा है पर आपां इना पढ़ने हैं सब गुरु प्रगट पै पूर्ण हर अवतार जगमग ज्योत बिराजगी श्री गुरु ग्रंथ मझार। जो दर्शे चै गुरु को सो दर्शे गुरु ग्रंथ पढ़े सुने स्वार्थ लह परमार्थ को पंथ वै गुरु गुरु ग्रंथ जी उबे जहाज उधार जो सरदा तर सेवक है सो भव उतरे पार। मैं दे अर्थ जरूर आप जी दे समक्ष रखांगा पर जेड़ा सी पढ़ने हैं कि राज करेगा खालसा आकी रहे न कोए गुरु के सिखो ए भाई प्रहलाद सिंह दा नहीं डॉक्टर गंडा सिंह होना ने जो भाई साहब भाई नंद लाल जी होरां दी जितनी रचना है ओनू एक पुस्तक विच एडिट कीता है ओदा नाम है कि भाई नंद लाल जी ग्रंथावली। ओदे विच जदों असीं तनखा नामा पढ़ने गजलां तो अगे जिंदगी नामा पढ़ के उस तो इलावा जदों असीं रहत नामे ते तनखा नामे ते आउने आ भाई साहब भाई नंद लाल जी की ग्रंथावली उन्हां दी रचना डॉक्टर गंडा सिंह उन्हां ने इस दोहरे ते संपूर्ण कीती है। इस तो अगे दो तुकां वार्तक भी ने ओह नहीं मैं अर्ज करनी आ उन्हां दा दोहरा है कि राज करेगा खालसा आकी रहे न कोए खुआर खोए सा मिलेंगे बचे शरण जो होए। हां जेड़ा भाई प्रहलाद सिंह उन्हां दा रहतनामा है ना ओहदे विच पता है की तुकां ने ओहदे विच ए तुकां ने कि गुरु खालसा मानियो प्रगट गुरां की दे। देखो ते नहीं गुरु ग्रंथ जी मानियो प्रगट गुरां की दे। मैं इस करके वेरवा कढ रहा आप जी दे समक्ष क्योंकि ए पाठ अंतर ने ते बड़ी बड़ी ए सवाल उठदे ने कित्थो दोहरा आया ए क्यों पढ़िया जांदा है एदे अर्थ की ने ते मैं संखेप विच अर्ज करना अगे चल के कहन लगे ओथे शब्द है कि गुरु खालसा मानियो जो दा पाठ ਮੰਮੇ ਨੂੰ ਕੰਨਾ ਨੰਨੇ ਨੂੰ ਬਿਹਾਰੀ ਐੜਾ ਹਾਂ ਹਾਏ ਥੱਲੇ ਔਂਕੜ ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਕਹਿਣ ਲੱਗੇ ਜੋ ਮੋਸੋ ਮਿਲਬੋ ਚਾਹ ਖੋਜ ਇਹਨੂੰ ਮੈਂ ਲੇ ਉੱਥੇ ਇਹਦਾ ਪਾਠ ਇਹ ਕੀਤਾ ਗਿਆ ਪਰ ਜਦੋਂ ਅਸੀਂ ਇਹ ਪਾਠ ਕਰਨੇ ਪਏ ਹਾਂ ਦੋਹਰਾ ਜਿਹੜਾ ਮੈਂ ਕਹਿੰਦਾ ਗਿਆਨੀ ਗਿਆਨ ਸਿੰਘ ਉਹਨਾਂ ਨੇ ਕੈਸੇ ਕਮਾਲ ਦੀ ਸ਼ਬਦਾਵਲੀ ਵਰਤੀ ਪਹਿਲਾਂ ਅਸੀਂ ਉਹਨਾਂ ਦੇ ਪੂਰੇ ਦੋਹਰੇ ਦੇ ਅਰਥ ਕਰੀਏ ਇਹ ਸ਼ਬਦ ਕਦੋਂ ਕਹਾਏ ਇਹ ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪਰਿਵਾਰ ਵਿਛੋੜੇ ਸਰਸਾ ਤੇ ਹੋਏ ਕਿਉਂਕਿ ਇਸ ਨੂੰ ਮੰਨਣ ਲੱਗਿਆਂ ਸਾਨੂੰ ਇਤਿਹਾਸ ਦੇ ਅਤੀਤ ਵਿੱਚ ਪਿਛੋਕੜ ਵੀ ਜਾਣਾ ਪਏਗਾ ਹਜ਼ੂਰ ਨੇ ਚਮਕੌਰ ਦੀ ਜੰਗ ਲੜੀ ਦੋ ਲਾਲ ਸ਼ਹੀਦ ਕਰਾ ਲਏ ਦੋ ਲਾਲ ਸ਼ਹੀਦ ਹੋਏ ਪਰ ਇੱਥੇ ਵੀ ਮੇਰੇ ਸਾਹਿਬ ਦੇ ਸ਼ਬਦ ਸਨ ਬੜੇ ਪਿਆਰ ਵਾਲੇ ਕਿ ਪਰਾਈ ਅਮਾਨ ਕਿਉਂ ਰੱਖੀਐ ਦਿੱਤੀ ਹੂੰ ਸੁਖ ਹੋਏ ਇੱਥੋਂ ਤੁਰੇ ਨੇ ਮਾਛੀਵਾੜੇ ਦੇ ਜੰਗਲਾਂ ਨੂੰ ਚੀਰਦੇ ਇੱਥੋਂ ਚੱਲ ਕੇ ਜਦੋਂ ਰਾਏ ਕੱਲੇ ਕੋਲ ਪਹੁੰਚਦੇ ਨੇ ਤੇ ਮਾਹੀ ਖਬਰ ਲੈ ਕੇ ਆਉਂਦਾ ਕਿ ਦੋਨੋਂ ਲਾਲ ਛੋਟੇ ਸ਼ਹੀਦ ਹੋ ਗਏ ਨੇ ਮੈਂ ਇਸ ਕਰਕੇ ਇੱਕ ਐਦਕੀ ਅਰਜ਼ ਤੁਹਾਨੂੰ ਕਰਨੀ ਕਿਉਂਕਿ ਵਿਸ਼ਾ ਇਹੋ ਜਿਹਾ ਚੱਲ ਪਿਆ ਆ ਸਾਲ ਜਿਹੜਾ ਨਾ ਮੈਂ ਕਹਿੰਦਾ ਜੇ ਸਤਿਗੁਰੂ ਦੇ ਲਾਲਾਂ ਨੂੰ ਪਿਆਰ ਕਰਦੇ ਹੋ ਦਿਲੋਂ ਦੇਖੋ ਰੋਜ਼ੀ ਰੱਬ ਜ਼ਰੂਰ ਦੇਵੇਗਾ ਮੈਂ ਕਹਿੰਦਾ ਗੁਰੂ ਅਰਜੁਨ ਦੇਵ ਨੇ ਪਹਿਲੀ ਗੱਲ ਇਹ ਕਹੀ ਸੀ ਕਹਿਣ ਲੱਗੇ ਤੂੰ ਗੁਰੂ ਵੱਲ ਤੁਰ ਤਾਂ ਸਹੀ ਮੈਂ ਤੈਨੂੰ ਯਕੀਨ ਦਿਵਾਨਾ ਕਿਸੇ ਨਾ ਕਿਸੇ ਵਿਧ ਨਾਲ ਮੈਂ ਤੇਰੀ ਰੋਜ਼ੀ ਦਾ ਪ੍ਰਬੰਧ ਜ਼ਰੂਰ ਕਰਾਂਗਾ ਅਸੀਂ ਪਹਿਲੀ ਤੋਕੀ ਪੜ੍ਹਦੇ ਹਾਂ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੋਰੇ ਸਦਾ ਦਿਆਨ ਆ ਸਾਲ ਜਿਹੜਾ ਲੰਘਣਾ ਤੇ ਜਦੋਂ ਦਸੰਬਰ ਦਾ ਮਹੀਨਾ ਆਵੇਗਾ ਗੁਰੂ ਕੇ ਸਿੱਖੋ ਜਦੋਂ ਅਸੀਂ 22 ਤੇ 27 ਦਸੰਬਰ ਵਾਲੇ ਦਿਨ ਨੂੰ ਯਾਦ ਕਰਾਂਗੇ ਤੇ ਉਸ ਦਿਨ 22 ਦਸੰਬਰ ਨੂੰ ਪੂਰੇ 300 ਸਾਲ ਹੋ ਜਾਣਗੇ ਜਿੱਦਣ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੀ ਲਾਸ਼ ਕੋਲੋਂ ਬਿਨਾਂ ਕੱਪੜੇ ਪਾਉਣ ਤੋਂ ਅਕਾਲ ਦਾ ਭਾਣਾ ਮੰਨ ਕੇ ਨਿਕਲ ਗਏ ਇਸ ਦਸੰਬਰ ਨੂੰ ਤੇ ਜਦੋਂ 27 ਦਸੰਬਰ ਆਵੇਗਾ ਉਦਣ ਅਸੀਂ ਤੱਕਾਂਗੇ ਸਾਰਾ ਦਿਨ ਦੇਖਾਂਗੇ ਕਿ ਦੋਨੋਂ ਲਾਲ ਅੱਜ ਨੀਆਂ ਵਿੱਚ ਸ਼ਹੀਦ ਕੀਤੇ ਗਏ ਨੇ ਕੋ ਕਿ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੈ ਉਹਨਾਂ ਨੂੰ ਪੂਰੇ 300 ਸਾਲ ਇਸ ਵਰੀ ਹੋ ਜਾਣੇ ਨੇ ਜੇ ਵਾਕਈ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਲਾਲਾਂ ਨੂੰ ਪਿਆਰ ਕਰਦੇ ਹੋ ਤੇ ਮੇਰੀ ਇੱਕ ਬੇਨਤੀ ਹੈ ਇਸ ਵਾਰੀ ਪ੍ਰਣ ਕਰੋ ਕਿ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੁਹਾਡੀ ਦੁਨਿਆਵੀ ਤੌਰ ਤੇ ਆਰਬਲਾ ਇਤਨੀ ਨਹੀਂ ਪਰ ਅਡੋਲ ਤਾਂ ਬਾਬਿਆਂ ਵਾਲੀ ਏ ਇਸ ਵਾਰ ਤੁਸੀਂ ਕਿਰਪਾ ਕਰੋ ਸਾਨੂੰ ਸਾਬਤ ਸੂਰਤ ਸਿੱਖੀ ਤੇ ਆਪਣੇ ਬਾਪੂ ਦੇ ਅੰਮ੍ਰਿਤ ਦੀ ਦਾਤ ਦੇਣ ਲਈ ਰਹਿਮਤ ਕਰ ਦਿਓ ਮੈਂ ਕਹਿੰਦਾ ਮਨਾਇਆ ਹੋਇਆ ਤਾਂ ਸਫਲ ਹੈ ਹੁਣ ਕਈ ਜਾਣਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸ਼ਹੀਦ ਹੋਏ ਸਨ ਦੇਖੋ ਉਹਨਾਂ ਨਾਲਾਂ ਨੇ ਤਾਂ ਸਤਿਗੁਰੂ ਨੇ ਤਾਂ ਸ਼ਹੀਦ ਕਰਾਉਣ ਤੋਂ ਬਾਅਦ ਇਹ ਸ਼ਬਦ ਕਹਿ ਸਨ ਕਹਿਣ ਲੱਗੇ ਕੀ ਹੋਇਆ ਮੇਰੇ 4 ਬੱਚੇ ਕੋਹ ਕੇ ਸ਼ਹੀਦ ਕਰ ਦਿੱਤੇ ਚਿਆ ਸ਼ੁੱਧ ਕੇ ਚੂੰ ਬਚਗਾ ਕੁਛ ਤੈ 4 ਕਿ ਬਾਕੀ ਬੇਮਾ ਦਸਤ ਪੇਚੀ ਦੇ ਮਾਹ ਇਸੇ ਮਾਹੀ ਕੋਲ ਖੋਲੋ ਸੁਣ ਕੇ ਜਦੋਂ ਇੱਕ ਸ਼ਬਦ ਕਹਿ ਉੱਥੇ ਕੈਸੇ ਕਮਾਲ ਦੇ ਸ਼ਬਦ ਸਨ ਵੈਸੇ ਮੇਰਾ ਵਿਸ਼ਾ ਨਹੀਂ ਪਰ ਮੈਂ ਚੱਲਣਾ ਚਾਹੁੰਦਾ ਜਿੱਥੇ ਇਹ ਦੋਹਰੇ ਦਾ ਸੰਪਰਕ ਜੋੜਿਆ ਜਾਂਦਾ ਗਿਆਨੀ ਗਿਆਨ ਸਿੰਘ ਉਹਨਾਂ ਨੇ ਜੋੜਿਆ ਜਦੋਂ ਸਤਿਗੁਰੂ ਦੇ ਲਾਲਾਂ ਦੇ ਸ਼ਹਾਦਤ ਦੀ ਖਬਰ ਮਿਲੀ ਤੇ ਉਸ ਵੇਲੇ ਰਾਠ ਬੰਦੇ ਭਾਈ ਮਾਨ ਸਿੰਘ ਵਰਗੇ ਭਾਈ ਧਰਮ ਸਿੰਘ ਵਰਗੇ ਪਿਆਰੇ ਭਾਈ ਦਇਆ ਸਿੰਘ ਵਰਗੇ ਚੁੱਪ ਕਰਕੇ ਕਲਗੀ ਵਾਲੇ ਦੇ ਚਰਨਾਂ ਚ ਬਹਿ ਗਏ ਹੁਣ ਉੱਥੇ ਕੋਹ ਕੇ ਸ਼ਹੀਦ ਕੀਤੇ ਨੇ ਇਹ ਬੜੀ ਖੋਜ ਦੀ ਮੁਥਾਜ ਇਹ ਗੱਲ ਕੱਲੇ ਨੀਆਂ ਵਿਚ ਨੀ ਕਹਿੰਦੇ ਨੇ ਵਾਕਈ ਨੀਆਂ ਡਿੱਗਣ ਤੋਂ ਬਾਅਦ ਉਹਨੂੰ ਕੋਹ ਕੇ ਸ਼ਹੀਦ ਕੀਤਾ ਸੀ ਸਾਹਿਬ ਨੇ ਸ਼ਬਦ ਕੁਛ ਤੈ ਵਰਤੇ ਉਸ ਵੇਲੇ ਜਦੋਂ ਉਹ ਰਾਤ ਸੱਜਣ ਸਿੱਖਾਂ ਦੇ ਅੰਦਰ ਅਬੋਲ ਹੋ ਗਏ ਗੁਰੂ ਕਲਗੀਧਰ ਗੰਭੀਰ ਹੋਏ ਤੇ ਕਹਿੰਦੇ ਨੇ ਸ਼ੁਕਰ ਵੀ ਜਿਹੜੇ ਹੋਏ ਸਿੱਖਾਂ ਨੇ ਕਿਹਾ ਸ਼ਹਿਨ ਸ਼ਾਹ ਹੁਣ ਇਹ ਹਕੀਕਤ ਏ ਮਿੱਥ ਤਾਂ ਹੈ ਨਹੀਂ ਖੇ ਸ਼ਹਿਨ ਸ਼ਾਹ ਤੇਰਾ ਕਰਜ਼ ਅਸੀਂ ਕਦੀ ਵੀ ਨਹੀਂ ਉਤਾਰ ਸਕਾਂਗੇ ਉੱਥੇ ਇੱਕ ਕਵੀ ਨੇ ਸ਼ਬਦ ਕਹਿ ਸਨ ਕਹਿਣ ਲੱਗੇ ਸਿੱਖੋ ਟੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਟੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਕਹਿਣ ਲੱਗੇ ਮਾਂ ਗੁਜਰੀ ਵਿੱਚ ਸਰਹੰਦ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ 4 ਪੁੱਤਰ ਸਨ ਬਖਸ਼ੇ ਪਰਮਾਤਮਾ ਨੇ ਓਏ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ मत कहो सिंगो मेनू शहनशाह किश्तां नाल तां कर्ज उतारिया है। हुण उस कृपालू सतगुरु रहमतां दे दाते ने इत्थे पुत्रां दी खबर भी सुनी है, जा के दमदमा साहिब दी धरती ते उथे ए भी शब्द कह दिते ने कि इन पुत्रन के सीस पर वार दिए सुतचार, चार मुवे तो क्या हुआ जीवत है कई हजार, तुरदे मेरे कृपालू अज दखण दी धरती ते गए ने। भावा जिस दिन हजूर साहब पंजवें तख्त दी विचार कीती सी मैनू ख्याल आया उस दिन असी संखे विच कहे, पर अज दोहरे दे संदर्भ विच दोबारा वाचना पेगा ए शब्द क्यों कहे। हजूर कृपालू नदेड़ दी धरती ते बैठे ने, अज परत के फिर ओ रौनकां लग गईआं ने, फिर सिख आउण लग पए ने। भावना वाले इथी आप नूं पता है कि वजीद खां दे भेजे होए पठान जमशेद खां ने मेरे कलगीधर स्वामी उत्ते खंजर दा वार कीता सी। सतगुरु ने उस वार करन वाले नूं चटका दिता, परत के जख्म सीते भी गए, पर आप सब जानदे हो कि उत्थे हजूर ने कमान ते चिल्ला चाढ़दिया होया उस वेले हजूर दे जख्म जदो फिर परत के ओ धागे जां ओ जख्म सीता होया खुल गया ते सिखां नूं इको गल कही कि हुण इन्हां नूं सीण दा यतन ना करो, आओ मैं अखीरलियां गल्लां तुहाडे नाल कुछ कर लियां ने। उस शब्द जेड़े ने उथे कवि ज्ञानी ज्ञान सिंह उणा ने, वैसे पंत प्रकाश तां बाद विच लिखे, पर उस वेले जेड़े शब्द कह कुछ कु सानू इतिहास विचों मिलदे ने। हजूर कृपालू जी खालसे नूं अपने कोल बुलाया है ते नाल इक शब्द कहे ने कि अज तो बाद मेरी जगह ग्रंथ साहिब को गुरु जानना। शब्द सन मेरी जगह गुरु ग्रंथ साहिब को गुरु जानना, जो सिख जानेगा तिस की काल थाए पाएगी। उथे फिर एक शब्द होर क्या, हालांकि के गुरु मान्यो ग्रंथ दा जे कॉन्सेप्ट पढ़ना होवे ते बाबे नानक दे वेले तो शुरू हो गया सी खसम दी बाणी नूं पूजना। सतगुरु बाबे नानक ने पहले शब्द कहे सन जदो सिद्धा ने पुछया सी कि कवन गुरु जिसका तू चेला, ते बाबा जी दा उत्तर सी पवन आरंभ सतगुरु मत वेला शब्द गुरु सुरत तुन चेला। जदो भाई गुरदास दी रचना पढ़ने आ उथे भी बाबा जी ने शब्द कहे सन कि गुरु संगत बाणी बिना दूजी ओट नहीं खै राई। जदो गुरु रामदास नूं पढ़ने आ उन्हां ने गुरु ग्रंथ साहिब दे संदर्भ विच ही शब्द पढ़ने आ कि बाणी गुरु गुरु है बाणी विच बाणी अमृत सारे, गुर बाणी कहे सेवक जन माने प्रतख गुरु निस्तारे। उन्हां ने बचन कहा सी सतगुर बचन बचन है सतगुर पादर मुक्त जनावो गो। उन्हां ने अमृत बाणी विच बचन कहे सन कि मैं गुरबाणी आधार है गुरबाणी लाग रहा हूं। गुरु अमरदास वर्गे साहब ने कहा, गुरु अर्जुन देव ने कहा, कह लगे ए बाणी जो जियो जाने तिस अंतर रवे हरनामा। जदो सी पढ़ने आ उन्हां ने ये शब्द कहे सन हमारी प्यारी अमृत धारी गुर निमुख न मानते तारी रे। उन्हां ने कहा कि बाणी गुरु है वाह वाह बाणी निरंकार है। एदा मतलब जिन्हू बाणी गुरु गुरु है बाणी क्या है, जिन्हू शब्द गुरु सुरत तुन चेला क्या है, जिन्हू क्या मैं गुरबाणी आधार है गुरबाणी लाग रहा हूं, जिन्हू क्या सतगुर बचन बचन है सतगुर पादर मुक्त जनावो गो। पंजवे जामे विच कह दिता कवि संतोख सिंह ने शब्द वरते है, कहन लगे सिखो श्री गुरु केर शरीर है जो सब स्थान सब न दर्श है, के गुरु दा शरीर एक है सारिया थावां ते सिख इको वेले किवें देखण। अगले शब्द सन ग्रंथ रिदा गुर का ए जानो उत्तम है सब काल रहे है, के गुरु ग्रंथ साहिब नूं गुरु दा हिरदा जाण्यो सच जाणो ए सदा सदीव काल ली रहणगे। ते अगली कवि जी दी तुक है जाते मोरे सरूप ते दीर्घ साहिब जान अदैब के दैख है, कहिंदे ने मेरे सरूप तो वध एदा सत्कार करियो जे गुरु दी रहमत लैणी है। एदा मतलब के गुरु ग्रंथ साहिब नूं गुरु गुरु अर्जुन देव दे वेले ही परवानिया गया है। भावे शब्द असीं वरतने आ के पोथी परमेश्वर का थान उस तो अगे चलो ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ, ਗੁਰੂ ਕਲਗੀਧਰ ਜੀ ਦਾ ਸਮਾਂ ਆਉਂਦਾ ਤੇ ਭਾਈ ਨੰਦ ਲਾਲ ਜੀ ਨਾਲ ਜਿਹੜੀ ਵਾਰਤਾਲਾਪ ਕੀਤੀ ਏ ਉਹ ਰਹਿਤਨਾਮੇ ਕਦੀ ਪੜਿਓ। ਭਾਈ ਨੰਦ ਲਾਲ ਜੀ ਨਾਲ ਗੱਲਬਾਤ ਕਰਦਿਆਂ ਜਿੱਦਣ ਉਹ ਪੁੱਛਦੇ ਨੇ ਸਤਿਗੁਰੂ ਤੁਹਾਡੇ ਦੀਦਾਰ ਕਿਵੇਂ ਪਾਈਏ, ਆਉਣਾ ਫਿਰ ਨਦੇੜ ਦੀ ਧਰਤੀ ਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਾਠ ਉੱਥੇ ਮਾਨਿਓ ਹੈ। ਕਹਿਣ ਲੱਗੇ ਉਸ ਵੇਲੇ ਭਾਈ ਸਾਹਿਬ ਨੇ ਪੁੱਛਿਆ ਤੁਹਾਡੇ ਦੀਦਾਰ, ਕਹਿਣ ਲੱਗੇ ਗੁਰੂ ਦੇ ਤਿੰਨ ਰੂਪ ਨੇ। ਪੁੱਛਿਆ ਜੀ ਕਿਹੜੇ, ਕਹਿੰਦੇ ਨੇ ਇੱਕ ਤਾਂ ਨਿਰਗੁਣ ਹੈ, ਇੱਕ ਤਾਂ ਬਿਲਕੁਲ ਨਿਰਾਕਾਰ ਹੈ, ਤੇ ਦੂਸਰਾ ਹੈ ਸਰਗੁਣ, ਤੇ ਤੀਜਾ ਹੈ ਗੁਰੂ ਸ਼ਬਦ। ਭਾਈ ਸਾਹਿਬ ਬੜੇ ਸਿਆਣੇ ਨੇ, ਉਹਨਾਂ ਪੁੱਛ ਲਿਆ ਫਿਰ ਤੁਸੀਂ ਕਿਰਪਾ ਕਰਕੇ ਦੀ ਵਿਆਖਿਆ ਕਰੋ ਤਿੰਨ ਕਿਹੜੇ ਰੂਪ। ਹਜ਼ੂਰ ਨੇ ਕਿਹਾ ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿੱਤ ਲਾਏ। ਭਾਈ ਨੰਦ ਲਾਲ ਤੂੰ ਚਿੱਤ ਲਾ ਕੇ ਸੁਣ, ਤੇ ਅੱਜ ਵੀ ਜੇ ਦੇਖੋ ਮੇਰੇ ਕੋਲ ਸਮਾਂ ਉਤਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਿੱਧ ਕਰ ਦਿਆਂਗੇ ਕਿ ਗੁਰੂ ਦੇ ਤਿੰਨ ਰੂਪ ਕਿਹੜੇ ਕਿਹੜੇ ਨੇ। ਕਹਿਣ ਲੱਗੇ ਤੀਨ ਰੂਪ ਹੈ ਮੋਏ ਕੇ, ਸੁਣੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ, ਕਹੂੰ ਤੋਹੇ ਸਮਝਾਏ। ਕਹਿਣ ਲੱਗੇ ਏਕ ਰੂਪ ਤਿਉਂ ਗੁਣ ਤੇ ਪਰੈ, ਨੇਤ ਨੇਤ ਜੈ ਨਿਗਮ ਉਚਰੈ, ਘੱਟ ਘੱਟ ਵਿਆਪਕ ਅੰਤਰ ਜਾਮੀ, ਪੂਰ ਰਹੋ ਜਿਉਂ ਜਲ ਘੱਟ ਭਾਨੀ। ਫਿਰ ਅੱਗੇ ਕਹਿਣ ਲੱਗੇ ਦੂਸਰ ਰੂਪ ਗ੍ਰੰਥ ਜੀ ਜਾਨ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਈ ਵਾਰੀ ਕਈ ਹੁਣ ਸੱਜਣ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਬੋਲਦੇ ਨਹੀਂ, ਮੈਂ ਕਹਿੰਦਾ ਉਹ ਤੂੰ ਗੁਰੂ ਮਨ ਤਾਂ ਸਹੀ, ਜੇ ਗੁਰੂ ਮੰਨੇ ਨਹੀਂ ਤੇ ਤੇਰੇ ਨਾਲ ਬੋਲਣਾ ਕੀ। ਮਨ ਤਾਂ ਸਹੀ ਗੁਰੂ, ਤੂੰ ਗੁਰੂ ਮੰਨ ਕੇ ਆ, ਤੇ ਜੇ ਨਹੀਂ ਮੰਨਣਾ, ਅੱਜ ਵੀ ਮੈਂ ਇੱਕ ਬੇਨਤੀ ਕਰਕੇ ਆਇਆ ਵਾਂ ਸੱਜਣਾ ਦੇ ਘਰ, ਕਥਾ ਕਰਦਿਆਂ ਜੇ ਅਸੀਂ ਕੀ ਨਾ ਫਲਾਣਾ ਬੰਦਾ ਨਹੀਂ ਮੰਨਦਾ ਤੇ ਅੰਦਰ ਢਿੰਡੀ ਕਲਾ ਜਾਂਦਾ ਹੈ ਨਾ ਕਿ ਮੇਰੀ ਗੱਲ ਫਲਾਣੇ ਨਾ ਮੰਨੀ, ਫਲਾਣੇ ਨਾ ਸੁਣਿਆ, ਤੇ ਮੈਂ ਇੱਕ ਬੇਨਤੀ ਕੀਤੀ। ਦੁਨੀਆਂ ਵਿੱਚ ਤਾਂ ਉਹ ਵੀ ਲੋਕ ਬੈਠੇ ਨੇ ਜਿਹੜੇ ਰੱਬ ਨੂੰ ਵੀ ਨਹੀਂ ਮੰਨਦੇ ਪਏ, ਸਾਰੀ ਦੁਨੀਆਂ ਤਾਂ ਰੱਬ ਨੂੰ ਵੀ ਮੰਨਣ ਨੂੰ ਤਿਆਰ ਨਹੀਂ, ਲੋਕਾਂ ਕਿਤਾਬਾਂ ਦੇ ਢੇਰ ਲਿਖ ਕੇ ਲਾ ਦਿੱਤੇ, ਰੱਬ ਹੈ ਹੀ ਨਹੀਂ। ਹੁਣ ਦੇਖੋ ਜੇ ਮੰਨੇ ਤੇ ਤੇਰਾ ਗੁਰੂ ਬੋਲੇਗਾ। ਕਦੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਦੀਆਂ ਜੇਲ੍ਹ ਚਿੱਠੀਆਂ ਪੜਿਓ ਕਿ ਕਿਵੇਂ ਗੁਰੂ ਦੇ ਝਲਕਾਰੇ ਪੈਂਦੇ ਨੇ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਤੈਨੂੰ ਗੋਦੀ ਵਿੱਚ ਬਹਿਣ ਦੀ ਜਾਂਚ ਹੀ ਨਹੀਂ, ਕਦੀ ਇਕਾਂਤ ਵਿੱਚ ਬੈਠ ਕੇ ਬਾਣੀ ਪੜ੍ਹੀ ਤੇ ਸੱਚ ਜਾਣੀ ਗੁਰੂ ਤਾਂ ਸ਼ਬਦ ਵਿੱਚੋਂ ਬਾਹਾਂ ਕੱਢ ਕੇ ਤੈਨੂੰ ਆਪਣੀ ਗਲਵਕੜੀ ਵਿੱਚ ਲਾਏਗਾ, ਗੁਰੂ ਤਾਂ ਸਮਰੱਥ ਹੈ। ਦੇਖੋ ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਦੂਸਰ ਰੂਪ ਗ੍ਰੰਥ ਜੀ ਜਾਨ, ਇਹਨੋ ਅੰਗ ਮੇਰੋ ਕਰਮਾਨ, ਰੋਮ ਰੋਮ ਅੱਖਰ ਸੋ ਲਹੋ। ਕਹਿੰਦੇ ਨੇ ਇੱਕ ਇੱਕ ਅੱਖਰ ਗੁਰੂ ਕਾ ਰੋਮ ਹੀ, ਬਾਤ ਯਥਾਰਥ ਤੁਮ ਸੋ ਕਹੋ, ਅਗਲੀ ਤੋਕੇ ਜੋਸ਼ੀ ਗੁਰ ਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਹੈ, ਪ੍ਰਭਾਤ ਸਮੈ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੈ ਸੁਜਾਨ, ਜੋ ਮਮ ਸਾਥ ਕਰਨ ਚਾਹ ਬਾਤ। ਕਦੀ ਗੁਰੂ ਨਾਲ ਗੱਲ ਕਰਨੀ ਸਿੱਖ ਹੋਏ ਮਣਾ, ਦੇਖੋ ਅਸੀਂ ਕਰਦੇ ਜ਼ਰੂਰ ਹਾਂ, ਮੈਂ ਕਹਿੰਦਾ ਭਾਵੇਂ 10 ਪੱਤਰੇ ਰੋਜ਼ ਦੇ ਕਰ, ਤੇ ਇਸ ਤਰ੍ਹਾਂ ਗੱਲਾਂ ਕਰੀ ਕਿ ਗੱਲਾਂ ਕਰਕੇ ਕਦੀ ਗੁਰੂ ਗ੍ਰੰਥ ਸਾਹਿਬ ਨਾਲ ਗੱਲ ਨਹੀਂ ਨਾ ਕਰਦੇ। ਅਸੀਂ ਕੁਝ ਤਾਂ ਭੈ ਵਿੱਚ ਰਹਿਣਾ ਚਾਹੀਦਾ। ਵੈਸੇ ਜਦੋਂ ਗੁਰੂ ਨਾਲ ਜਿਵੇਂ ਗੱਲਾਂ ਕਰੀ ਦੀਆਂ ਨੇ ਇਸ ਤਰ੍ਹਾਂ ਬਾਣੀ ਪੜਾਂਗੇ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮੈਂ ਤੈਨੂੰ ਲਿਖ ਕੇ ਦੇ ਦੇਣਾ, ਤੂੰ ਗੁਰੂ ਮੇਰੇ ਨਾਲ ਗੱਲਾਂ ਕਰਦਾ ਹੋਵੇਗਾ। ਕਹਿਣ ਲੱਗੇ ਜੋ ਸਿੱਖ ਮਮ ਜੋ ਮਮ ਸਾਥ ਚਹਿ ਕਰ ਬਾਤ, ਗ੍ਰੰਥ ਜੀ ਪੜੈ ਵਿਚਾਰੈ ਸਾਥ ਹੈ। ਤੇ ਤੀਸਰਾ ਪੁੱਛਿਆ ਮਹਾਰਾਜ ਤੀਜਾ ਰੂਪ ਤੇਰਾ ਕਿਹੜਾ। ਕਹਿਣ ਲੱਗੇ ਤੀਜਾ ਰੂਪ ਮੇਰਾ ਉਹ ਹੈ ਜਿਹਨੂੰ ਮੇਰੇ ਨਾਲ ਗੱਲਾਂ ਕਰਨ ਦੀ ਜਾਚ ਆ ਗਈ। ਧਿਆਨ ਦਿਓ ਕਿਹੜਾ ਜੀ। ਕਹਿਣ ਲੱਗੇ ਸਿੱਖ। ਮਹਾਰਾਜ ਕਿਹੜਾ ਸਿੱਖ? ਕਹਿਣ ਲੱਗੇ ਉਹ ਸਿੱਖ ਨੀ ਜਿਹੜਾ ਨਾਮ ਤਰੀਕ ਹੈ, ਉਹ ਸਿੱਖ ਨੀ ਜਿਹੜਾ ਉੱਤੋਂ ਉੱਤੋਂ ਸਿੱਖ ਹੈ। ਕਹਿਣ ਲੱਗੇ ਉਹ ਸਿੱਖ ਜਿਹਦੇ ਜਿਹੜਾ ਰੋਜ਼ ਮੇਰੇ ਨਾਲ ਗੱਲਾਂ ਕਰਦਾ ਹੈ, ਤੇ ਉਹ ਸਿੱਖ ਜਿਹੜਾ ਸਵੇਰ ਤੋਂ ਸ਼ਾਮ ਤੱਕ ਰੋਮ ਰੋਮ ਬਾਣੀ ਵਿੱਚ ਰਤਾ ਰਹਿੰਦਾ ਹੈ। ਇਹ ਤੀਜਾ ਮੇਰਾ ਸਰਗੁਣ ਰੂਪ ਹੀ, ਪਹਿਲਾ ਨਿਰਗੁਣ, ਦੂਜਾ ਗੁਰੂ ਸ਼ਬਦ, ਤੇ ਤੀਜਾ ਬਚਨ ਕਿਹਾ ਸੀ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਸ ਅਰ ਭੋਰ, ਜਿਹੜਾ ਗੁਰਬਾਣੀ ਵਿੱਚ ਦਿਨ ਰਾਤ ਰਚਿਆ ਰਹਿੰਦਾ ਹੈ। ਹਜ਼ੂਰ ਨੇ ਨਦੇੜ ਸਾਹਿਬ ਦੀ ਧਰਤੀ ਤੇ ਗਿਆਨੀ ਗਿਆਨ ਸਿੰਘ ਉਹਨਾਂ ਨੇ ਪ੍ਰਸੰਗ ਲਿਖਿਆ, ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਉਸ ਵੇਲੇ ਸਿੱਖਾਂ ਨੇ ਪੁੱਛਿਆ ਦਾਤਾ ਸਵਾਲ ਕੀਤੇ, ਇਹ ਜਿਹੜਾ ਮੈਂ ਸ਼ਬਦ ਕਹਿ ਰਿਹਾ ਇਹ ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ਉਹਦੇ ਵਿੱਚੋਂ ਹੈ। ਕਹਿਣ ਲੱਗੇ ਸਤਿਗੁਰੂ ਇਹ ਜੋ ਸੰਗਤ ਤੇਰੀ ਉਹ ਪੂਰੀ ਸ਼ਬਦਾਵਲੀ ਹੋਈ ਏ। ਸਤਿਗੁਰੂ ਇਹ ਜੋ ਸੰਗਤ ਤੇਰੀ ਤਿਸ ਦਾ ਕੀ ਹਵਾਲ,
ਇਹਦਾ ਕੀ ਬਣੇਗਾ ਤੁਸੀਂ ਚੱਲਿਓ? ਕਹਿਣ ਲੱਗੇ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਸ਼ਬਦ ਸਨ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ, ਤੇ ਜਿਹੜੀਆਂ ਅਗਲੀਆਂ ਗੱਲਾਂ ਕਹੀਆਂ, ਕਹਿਣ ਲੱਗੇ ਆਪਸ ਵਿੱਚ ਕਰਨਾ ਪਿਆਰ ਪੰਥ ਦੇ ਵਾਅਦੇ ਨੂੰ ਲੋਚਣਾ। ਕਿਤੇ ਵੀ ਬੈਠੇ ਹੋ ਆਪਸ ਵਿੱਚ ਪਿਆਰ ਕਰੋ, ਤੁਸੀਂ ਮੇਰੇ ਪੁੱਤਰ ਹੋ, ਮੈਂ ਅੱਜ ਤੁਹਾਡੇ ਸਾਹਮਣੇ ਕਹਿ ਕੇ ਚੱਲਾਵਾਂ। ਕਹਿਣ ਲੱਗੇ ਆਪਸ ਵਿੱਚ ਕਰਨਾ ਪਿਆਰ ਪੰਥ ਦੇ ਵਾਅਦੇ ਨੂੰ ਲੋਚਣਾ, ਭਟਕਿਓ ਨਾ ਗ੍ਰੰਥ ਹੈ ਗੁਰੂ ਕਰਨੀ ਸ਼ਬਦ ਦੀ ਖੋਜਣਾ। ਗੁਰੂ ਗ੍ਰੰਥ ਗੁਰੂ ਨੇ ਤੇ ਸ਼ਬਦ ਨੂੰ ਖੋਜਿਓ। ਉੱਥੇ ਫਿਰ ਸਿੱਖਾਂ ਨੇ ਅਰਦਾਸ ਕੀਤੀ, ਹੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਪੂਰੀ ਰਸਮੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦੇ ਦਿੱਤੀ, ਨਮਸਕਾਰ ਕਰ ਦਿੱਤੀ ਕਿ ਅੱਜ ਤੋਂ ਬਾਅਦ ਦੇਹ ਧਾਰੀ ਗੁਰੂ ਵਾਲਾ ਸਿਸਟਮ ਉਹ ਬਿਲਕੁਲ ਖਤਮ। ਇੱਕ ਨਹੀਂ, ਦੇਖੋ ਵੈਸੇ ਤਾਂ ਸਰੀਰ ਨੂੰ ਗਿਆਨ ਸਰੀਰ ਨੇ ਦੇਣਾ, ਭਾਵੇਂ ਇੱਥੇ ਸ਼ਬਦ ਕਹੇ ਨੇ ਕਿ ਪ੍ਰਗਟ ਗੁਰਾਂ ਕੀ ਦੇਹ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹਦਾ ਭਾਵ ਇਹ ਵੇ ਕਿ ਕਿਸੇ ਦੇਹ ਧਾਰੀ ਦੇ ਮਗਰ ਨਾ ਕਵਲ ਭਟਕਦਾ ਰਹੀ, ਤੇ ਜਦੋਂ ਪੰਜ ਗੁਰੂ ਕੀ ਹਜ਼ੂਰੀ ਵੀ ਦਾਨ ਦਿੰਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚੋਂ ਦੇਹ ਨੂੰ ਉਪਦੇਸ਼ ਦੇਣ ਵਾਲੇ ਫਿਰ ਪੰਜ ਸਰੀਰ ਹੀ ਕਲੋਂਦੇ ਨੇ। ਦੇਖੋ ਹਜ਼ੂਰ ਨੇ ਉੱਥੇ ਫਿਰ ਇੱਕ ਬਚਨ ਕਿਹਾ ਜਿਹਨੂੰ ਗਿਆਨੀ ਗਿਆਨ ਸਿੰਘ ਨੇ ਦੋਹਰਾ, ਮੈਂ ਉਹਨਾਂ ਦੇ ਪੂਰੇ ਅਰਥ ਕਰਨੇ ਚਾਹੁੰਦਾ। ਕਹਿਣ ਲੱਗੇ ਸਿੱਖੋ, ਇਹ ਪੰਥ ਐਵੇਂ ਆਪਣੀ ਮਰਜ਼ੀ ਨਾਲ ਨਹੀਂ ਸਾਜਿਆ। ਉੱਥੇ ਅਰਜ਼ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ, ਇਹ ਨਹੀਂ ਕਿਹਾ ਗੁਰੂ ਗੋਬਿੰਦ ਜੀ ਕਾ ਖਾਲਸਾ ਹੈ। ਤੁਸੀਂ ਇਸ ਚੀਜ਼ ਨੂੰ ਸਮਝਿਓ, ਨਰਾਦਰੀ ਨਾ ਸਮਝਿਓ, ਇਹ ਵਾਹਿਗੁਰੂ ਜੀ ਕਾ ਖਾਲਸਾ ਹੈ। ਕਹਿਣ ਲੱਗੇ ਸਭ ਤੋਂ ਪਹਿਲੀ ਗੱਲ ਇਹ ਆਗਿਆ ਭਈ ਅਕਾਲ ਕੀ, ਇਹਦਾ ਅਰਥ ਹੈ ਅਕਾਲ ਦੀ ਆਗਿਆ ਆਈ ਕੀ, ਕਿ ਤਬੈ ਚਲਾਇਓ ਪੰਥ, ਆਪਣੀ ਮਨ ਮਰਜ਼ੀ ਨਹੀਂ ਕੀਤੀ। ਇਹ ਪੰਥ ਤਾਂ ਚੱਲਿਆ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਆਈ। ਹੁਣ ਬਚਿੱਤਰ ਨਾਟਕ ਪੜ੍ਹੋ, ਉੱਥੇ ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਮੈਂ ਆਪਣਾ ਸੁਧ ਤੋਹੇ ਨਿਵਾਜਾ ਆਗਿਆ ਭਈ ਅਕਾਲ ਕੀ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣਾ ਵਾ, ਮੈਂ ਆਪਣਾ ਸੁਧ ਤੋਹੇ ਨਿਵਾਜਾ ਕਾਹਦੇ ਲਈ, ਪੰਥ ਪਰਚੁਰ ਕਰਬੇ ਕੋ ਸਾਜਾ। ਅੱਗੇ ਫਿਰ ਕਹਿੰਦੇ ਨੇ ਅਸੀਂ ਹੱਥ ਜੋੜ ਕੇ ਖਲੋ ਗਏ ਕਿ ਠਾਠ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਾਏ ਪੰਥ ਚੱਲੇ ਤਬ ਜਗਤ ਮੈਂ ਜਮ ਤੁਮ ਕਰੋ ਸਹਾਏ। ਕਹਿੰਦੇ ਨੇ ਆਪਣੀ ਮਰਜ਼ੀ ਨਹੀਂ, ਆਗਿਆ ਭਈ ਅਕਾਲ ਕੀ, ਉਸ ਅਕਾਲ ਦੀ ਆਗਿਆ ਹੋਈ, ਉਹਦਾ ਹੁਕਮ ਹੋਇਆ, ਤਬੈ ਚਲਾਇਓ ਪੰਥ, ਤਾਂ ਅਸੀਂ ਪੰਥ ਨੂੰ ਚਲਾਣਾ ਕੀਤਾ। ਕਹਿਣ ਲੱਗੇ ਹੁਣ ਤੁਹਾਨੂੰ ਹੁਕਮ ਕੀ ਹੈ? ਇਹ ਗੁਰੂ ਕਾ ਹੁਕਮ ਹੈ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਸਾਰੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮੰਨਣਾ ਗੁਰੂ, ਇਹ ਗੁਰੂ ਕਾ ਹੁਕਮ ਹੈ। ਤੇ ਹੁਣ ਸਾਡੇ ਲਈ ਸਭ ਤੋਂ ਵੱਡੀ ਜੇ ਰਹਿਮਤ ਹੈ, ਦੁਨੀਆਂ ਵਿੱਚ ਗ੍ਰੰਥ ਬੜੇ ਜੇ, ਹੁਣ ਭਾਵੇਂ ਕੋਈ ਰੀਸ ਨਾਲ ਜੋ ਮਰਜ਼ੀ ਕਰੀ ਜਾਏ, ਕੋਈ ਸੋਨੇ ਦੀ ਪਾਲਕੀ ਬਣਾ ਕੇ ਤੁਰਿਆ ਫਿਰੇ, ਕੋਈ ਮੋਰਾਂ ਦੇ ਖੰਭ ਲਾਏ ਕੇ ਚੌਰ ਕਰਦਾ ਰਹੇ, ਦੁਨੀਆਂ ਵਿੱਚ ਅਨੇਕਾਂ ਗ੍ਰੰਥ ਨੇ, ਪਰ ਕੇਵਲ ਗੁਰੂ ਗ੍ਰੰਥ ਸਾਹਿਬ ਐਸੇ ਨੇ ਜਿਨ੍ਹਾਂ ਵਿੱਚ ਜਾਤ ਦੀ, ਬਿਰਾਦਰੀ ਦੀ, ਭੇਦ ਭਾਵ ਦੀ, ਇਲਾਕੇ ਦੀ, ਬੋਲੀ ਦੀ, ਹਰ ਕਿਸਮ ਦੀ ਦੀਵਾਰ ਨੂੰ ਤੋੜਿਆ। ਤੇ ਗੁਰਮੁਖੋ ਕਦੀ ਚੇਤੇ ਰੱਖਿਓ, ਅੱਜ ਜੋ ਮਰਜ਼ੀ ਕੋਈ ਕਹਿ, ਇਹ ਗੁਰੂ ਗ੍ਰੰਥ ਸਾਹਿਬ ਐਸੇ ਸਤਿਗੁਰੂ ਨੇ ਕਿ ਜਿਨ੍ਹਾਂ ਨੂੰ ਗੁਰੂ ਨੇ ਆਪਣੀ ਹਯਾਤੀ ਵਿੱਚ ਹੁੰਦਿਆਂ ਆਪਣੀ ਨਗਰਾਨੀ ਵਿੱਚ ਇਹਦੀ ਸੰਪਾਦਨਾ ਕਰਾਈ, ਤੇ ਜਾਣ ਤੋਂ ਬਾਅਦ ਨਹੀਂ ਆਪਣੇ ਸਰੀਰ ਵਿੱਚ ਹੁੰਦਿਆਂ ਮੱਥਾ ਟੇਕ ਕੇ ਕਹਿ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕੁਰਾਨ। ਬਹੁਤ ਸਮਾਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਤੋਂ ਲਿਖੀ ਗਈ। ਤੁਹਾਨੂੰ ਪਤਾ ਹੈ ਵੇਦ ਇੱਕ ਰਿਸ਼ੀ ਦੇ ਲਿਖੇ ਨਹੀਂ, ਉਹ ਸੁਰਤੀਆਂ ਨੇ ਪਤਾ ਨਹੀਂ ਕਿੰਨੇ ਕਿੰਨੇ ਸਦੀਆਂ ਤੱਕ ਉਹ ਕੰਠ ਕਰਦੇ ਰਹੇ। ਚੇਤੇ ਰੱਖੋ ਬਾਈਬਲ ਬਾਅਦ ਵਿੱਚ ਹੋਂਦ ਵਿੱਚ ਆਈ। ਆਪਾਂ ਅਨੇਕਾਂ ਗ੍ਰੰਥ ਜਿਹੜੇ ਪੜ੍ਹਨੇ ਆ ਬਾਅਦ ਵਿੱਚ ਹੋਂਦ ਵਿੱਚ ਆਏ, ਪਰ ਅੱਜ ਤੱਕ ਕਿਸੇ ਗ੍ਰੰਥ ਨੂੰ ਗੁਰੂ ਦੀ ਪਦਵੀ ਨਹੀਂ ਮਿਲੀ। ਪਰ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਨੇ ਜਿਨ੍ਹਾਂ ਨੂੰ ਸਿੱਖ ਨਾ ਝੋਕੇ ਗੁਰੂ ਨੇ ਕਿਹਾ ਕਿ ਅੱਜ ਤੋਂ ਬਾਅਦ ਸਾਡਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝਿਓ। ਸਿੱਖਾਂ ਨੇ ਕਿਹਾ ਮਹਾਰਾਜ ਹੁਣ ਕਿਰਪਾ ਕਰੋ, ਆਖਿਰ ਜਿਹੜਾ ਸਰੀਰ ਵਿੱਚ ਵਿਚਰਦਾ ਹੋਵੇ ਉਹਦੇ ਲਈ ਮੰਨਣਾ ਬੜਾ ਮੁਸ਼ਕਲ ਹੋ ਜਾਂਦਾ ਜੀ। ਉਹਨਾਂ ਕਿਹਾ ਵੀ ਹੁਣ ਸਾਨੂੰ ਦੱਸੋ ਇਹ ਖੇਡ ਸਮਝ ਕਿਵੇਂ ਪਏ? ਹਜ਼ੂਰ ਨੇ ਕਿਹਾ ਮੱਥਾ ਟੇਕ ਕੇ ਜਿਹੜਾ ਹੁਕਮ ਲਿਆ ਸੀ ਨਾ, ਉਹ ਆਇਆ ਸੀ ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸ਼ਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹੇ जीवन पदवी पाई चीत आयो मन पुरख विधाता संतन की शरनाई। कहन लगे एदे विच एक तुक कही सी, कहन लगे रब ने मेर कीती खै के ओदी मेर दे नाल साध हजूर हाजर है नाजर कतह न पयो दुराई। गुरु तुहाडे हाजर नाजर है हजूर दा ए दोहरा सिखा ने अरदास विच जो उन्हां ने शब्दावली कही। कवि जी ने अपनी रचना विच इनू अखरां दा जामा दिता ते उन्हां दे शब्द सन के आग्या भई अकाल की तबै चलायो पंथ सब सिखन को हुक्म है गुरु मान्यो ग्रंथ। गुरु ग्रंथ जी मानियो प्रगट गुरा की देह। इस गुरु दा प्रगट स्वरूप जानियो ए गुरु दे खिरदे विचो निकली आवाज है। गुरु ग्रंथ जी मानियो प्रगट गुरा की देह जो प्रभ को मिलबो चाहे खोज शब्द में ले। जेड़ा साई नू मिलना चाहंदा है ओ इस शब्द दी खोजना करे शब्द दी पड़चोलना करे। ते शब्द दी खोजना दा भाव की है के कला टीका अर्थ पढ़ लेने। शब्द दी खोजना दा भाव की है के कली कथा कर लेनी अखरी अर्थ कर देने। नहीं, शब्द दी खोजना है के अपने अंदर सुरती नू शब्द विच मिला के उस शब्द दा अभ्यास करियो। जदो किते मन थिड़कदा दिसदा वे ते शब्द दी टेक लियो शब्द डिगदे होया मना नू अडोलता दे देंदे ने। कि गुरु ग्रंथ साहिब दी बाणी विच वचन हुंदे ने कि ज्यों मंदर को थामे थंबन त्यों गुर का शब्द मने अस्थंबन। गुरु का शब्द सिख दे अंदर दी थमी है। उथे पढ़दे असी रोज कहन लगे गुरु ग्रंथ जी मानियो प्रगट गुरां की दे जो प्रभ को मिलबो चाहे खोज शब्द में ले। रोज शब्द नू खोजिए। देखो एक दिन एक सज्जन कह रहे सन कहिंदे ने हुण साडी उम्र किन्नी किन्नी लंघ गई। तुसी सारे स्याणे बैठे हो, कोई 70 साल दे भी होणगे, कोई 60 दे भी, कोई 20 दे, 25 दे, 30, 35 दे। ओ गुरु के सिखो मैं ना रोज नेम बना लो कि एक अंक गुरु ग्रंथ साहिब दा मैं रोज पढ़ना है, रोज खोजना है। एक अंक नू किन्ना कु समा लगदा है? 2 वारी 3 वारी पढ़ो ते 4 सालां विच पूरे गुरु ग्रंथ साहिब दे शब्दां दी जानकारी हो सकदी। मैं कहना जिन्हें 80 साल तक दी जिंदगी कर दित्ती 4 साल तू ए नहीं कर सकदा। आ दुनियावी कोर्स कर ली, बुजुर्ग होके भी अजे कहने पढ़ाई करने असी अजकल सकूल लिया है जी। ते मैं कहना धन गुरु ग्रंथ साहिब सच्चे पातशाह वो सिखा इनी उम्र भोग के चला जाएगा। अपनी अखां नाल घट्टो घट एक एक शब्द दे दीदार तां कर लै, घट्टो घट इनू मन लै गुरु दे हुक्म नू कि सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे जो प्रभ को मिलबो चाहे खोज शब्द में ले। एक वरी एक सज्जन ने एक कसना सुनाई सी। देखो मैं जेड़ी बेनती करनी चाहना ए मैं सुनी है, कल नू ए ना कोई उठ के कहे भी किथों पढ़ी। एक गोविंद सिंह शाह होए ने, जेड़े भाई सोमा शाह होए ने ना, आप जी नू पता होना गुरु रामदास दे दर ते जिलम दे इलाके दा गरीब सज्जन सी। इस बिचारे दे घर रोटी नहीं सी पकदी, किसे कहो एक काम कर जा तू गुरु रामदास दे दर ते उत्थे बड़ी संगत कठी होई है, उत्थे छाबड़ी लाई तेरी रोटी चल पेगी, तेरी वटक होवेगी। ए आया कहिंदे ने जदों ए आया ते उस वेले ने छाबड़ी लाई, मैं संखेप चर्ज करा गुरु रामदास नू मिले 2-4 दिन पैसे आप लेंदे रहे। 5वें दिन उठ के कहिंदा अज 7.5 रुपये होए ने सतगुरु जी। हस के कहन लगे बस मैं यही तेरे मन की अवस्था चाहता सा, तेरे अंदरों देण दी भावना पैदा हो जाए। कहन लगे 7 भी लै होर साडे कोल भी लै, तू कित्थों आया? कहिंदा जेलम दे इलाके तो। कहिंदा सेवा करन? कहिंदा सच जाणो सेवा करनी, मैं रोजी कमाण आया सा, हुण मैं सेवा करनी है। कहन लगे जा अज तो बाद तू साडा शाह है। 3 शब्द कहसन सोमा शाह गुरु का शाह वे परवाह। कहन लगे पर भुल्यो ना इस घर नू, तुरे गए। जदों आ 1923 दे करीब सेवा हुई है ना, जेड़ी पिछले दिन असी वाचिया सी, उस वेले एक नौजवान आया गोविंद सिंह शाह इहदा नां सी। मैं सिर्फ सुनी कोई किसे गुरमुख तो एक घटना है। कहिंदे ने उस वेले ओ आए उन्हां नाल संगत सारे उन्हां नू बड़ा सत्कार देण, ते बाबा शाम सिंह आटा मंडी आले किते कीर्तन करके बाहर निकले। उन्हां वेख के कहन लगे नौजवान कौन है जिहदे पिछे इन्ने लोक? ਕਹਿੰਦੇ ਨੇ ਕੋਲ ਜਾ ਕੇ ਉਹਨਾਂ ਨੂੰ ਦੱਸਿਆ ਗਿਆ ਇਹ ਗੋਬਿੰਦ ਸਿੰਘ ਸ਼ਾਹ ਨੇ ਉਹ ਸੋਮੇ ਸ਼ਾਹ ਦੀ ਔਲਾਦ ਵਿੱਚੋਂ ਜਿਹੜੇ ਇਸ ਦਰ ਤੋਂ ਨਿਵਾਜੇ ਗਏ ਸਨ। ਹੁਣ ਕਮਾਈ ਵਾਲੇ ਕਿਸੇ ਨੂੰ ਪੁੱਛ ਸਕਦਾ ਮੇਰੇ ਵਰਗੇ ਦੀ ਕੀ ਤਾਕਤ ਏਡੇ ਵੱਡੇ ਨਿਵਾਜੇ ਨੂੰ ਕੋਈ ਪੁੱਛੇ। ਬਾਬਾ ਸ਼ਾਮ ਸਿੰਘ ਨੇ ਕੋਲ ਬੁਲਾਇਆ, ਉਹਨਾਂ ਨੇ ਵੀ ਸਤਿਕਾਰ ਕੀਤਾ, ਕਹਿਣ ਲੱਗੇ ਸੱਚੋ ਸੱਚ ਦੱਸੀ ਆਪ ਵੀ ਕੁਝ ਕਮਾਇਆ ਕਿ ਉਹੀ ਦਾਣੇ ਖਾਈ ਜਾਂਦੇ ਹੋ ਜਿਹੜੇ ਗੁਰੂ ਰਾਮਦਾਸ ਨੇ ਭੜੋਲੇ ਚ ਪਾਏ ਸਨ। ਦੇਖੋ ਵਿਆਹ ਕੇ ਨਾ ਕਮਾਈ ਵਾਲੇ ਉਹੀ ਖਾਂਦੇ ਪਏ ਹੋ ਕਿ ਮੁੱਕਣੇ ਕੋਈ ਨੀ ਹੋ, ਪਰ ਬੀਜ ਲਓ ਕੁਝ ਹੋਰ ਅੱਗੇ। ਉਹਨੇ ਹੱਥ ਜੋੜ ਕੇ ਕਿਹਾ, ਕਹਿੰਦਾ ਬਸ ਉਹੀ ਬਖਸ਼ਿਸ਼ ਚੱਲਦੀ ਹੈ, ਕਮਾਇਆ ਕੁਝ ਨੀ। ਕਹਿਣ ਲੱਗੇ ਹੁਣ ਇੱਕ ਕੰਮ ਕਰ, ਇਹਨੂੰ ਕਰਮ ਕਾਂਡ ਨਾ ਲਿਓ, ਤੁਸੀਂ ਕਰ ਸਕਦੇ ਹੋ ਸੇਵਾ ਸਾਰੇ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹੈ ਨਾ, ਤੇਰੀ ਥੋੜੀ ਵੀ ਵੱਧ ਹੋ ਜਾਣੀ ਹੈ। ਉਹਨਾਂ ਇੱਕ ਉਦਾਹਰਣ ਦਿੱਤੀ, ਕਹਿੰਦੇ ਨੇ ਇੱਕ ਹੁੰਦੀ ਹੈ ਜ਼ਮੀਨ ਜਿਹੜੀ ਬੰਜਰ ਪਈ ਹੋਵੇ ਉਹਨੂੰ ਜ਼ਰਖੇਜ਼ ਕਰਨ ਲਈ ਕਈ ਸਾਲ ਲੱਗਦੇ ਨੇ, ਤੇ ਜਿਹੜੀ ਜ਼ਰਖੇਜ਼ ਕਈ ਹੋਵੇ ਇੱਕ ਵਾਰੀ ਵਾਹ ਕੇ ਬੀਜ ਦੇ ਦਿਓ ਤੇ ਫਸਲ ਉਸੇ ਟਾਈਮ ਆ ਜਾਂਦੀ। ਕਹਿੰਦੇ ਨੇ ਜਿਹੜੇ ਤੁਸੀਂ ਲੋਕ ਉਹ ਨਵਾਜੇ ਹੋਏ, ਤੁਹਾਡੀਆਂ ਜ਼ਮੀਨਾਂ ਜ਼ਰਖੇਜ਼ ਨੇ, ਤੁਹਾਨੂੰ ਬਚਨ ਮਿਲੇ ਨੇ, ਤੁਰੋ ਬੀਜ ਪਾਓ ਤੇ ਪੁੰਗਰੇਗਾ। ਇਹ ਕੰਮ ਕਰੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਸੂਤੀ ਬਸਤਰ ਲੈ ਕੇ ਇੱਕ ਇੱਕ ਅੰਕ ਦੀ ਰੋਜ਼ ਬੈਠ ਕੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ, ਇਹਨਾਂ ਅੰਕਾਂ ਨੂੰ ਸਾਫ਼ ਕਰ, ਤੇ ਵੇਖੋ ਭਾਵਨਾ ਚਾਹੀਦੀ ਏ। ਕਈ ਲੋਕ ਤਾਂ ਕੇਵਲ ਬੁੱਕ ਸ਼ਬਦ ਵਰਦੇ ਨੇ, ਇਹਨਾਂ ਸ਼ਬਦਾਂ ਨੂੰ ਇਹਨੂੰ ਖੋਲੀ ਬੁੱਕ ਨਾ ਕਹੋ। ਲੋਕਾਂ ਨੂੰ ਕਿਉਂ ਨੀ ਕਹਿੰਦੇ ਕਿ ਗੁਰੂ ਹੈ? ਖੋਲੀ ਬੁੱਕ ਕਹਿਣਾ ਬਿਲਕੁਲ ਨੀ ਸਾਡਾ ਸੁਭਾਅ ਏ ਕਿ ਅਸੀਂ ਜਿੱਥੇ ਜਾਂਦੇ ਹਾਂ ਆਪਣੀ ਮਤ ਨੀ ਦੇਣੀ ਦੂਜੇ ਦੀ ਲੈਣੀ ਆ। ਪੰਜਾਬ ਤੁਸੀਂ ਦੇਖਦੇ ਨੀ ਇੱਕ ਦਿਨ ਵੀ ਕਿਤੇ ਕਹਿ ਖਹਿ ਗਏ ਹਿੰਦੀ ਦਾ ਪੜਿਆ ਨੀ ਹੁੰਦਾ। ਉਹ ਬਈਆਂ ਵਾਲੀ ਬੋਲੀ ਬੋਲਣਗੇ ਨਾ ਕਿ ਬਈਆਂ ਨੂੰ ਆਪਣੀ ਸਿਖਾਉਣਗੇ। ਸਾਡਾ ਦਿਮਾਗ ਹੀ ਉਲਟਾ ਚੱਲਦਾ ਵੀ ਮੈਂ ਇਹ ਦੱਸਦਾ ਵੀ ਮੈਂ ਵੀ ਜਾਣਨਾ ਜੋ ਕੋਈ ਤੂੰ ਪੜੇ ਨਹੀਂ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ ਉਹ ਖੋਲੀ ਬੁੱਕ ਨਹੀਂ, ਇਹ ਗੁਰੂ ਹੈ। ਗੋਲਡਨ ਟੈਂਪਲ ਨਹੀਂ, ਉਹ ਦਰਬਾਰ ਸਾਹਿਬ ਹੈ। ਗੋਲਡਨ ਟੈਂਪਲ ਤਾਂ ਅੱਜ ਬਿਰਲੇ ਵਰਗਾ ਜਾਂ ਟਾਟੇ ਵਰਗੇ ਵੀ ਜਿਹੜਾ ਮਰਜ਼ੀ ਧਨਾੜ ਹੋਵੇ ਉਹ ਮੰਦਰ ਬਣਾ ਦੇਗਾ, ਨਹੀਂ। ਜਿੱਦਣ ਗੁਰੂ ਨੇ ਬਣਾਇਆ ਦਰਬਾਰ ਸਾਹਿਬ, ਸੋਨਾ ਸ਼ੇਰੇ ਪੰਜਾਬ ਨੇ ਲਾਇਆ, ਨਾ ਕਿ ਗੁਰੂ ਨੇ ਲਵਾਇਆ। ਇੱਕ ਸਿੱਖ ਦੀ ਭਾਵਨਾ ਸੀ, ਇਸ ਨੂੰ ਸਤਿਕਾਰ ਵਿੱਚ ਲਿਓ। ਹਜ਼ੂਰ ਕਿਰਪਾਲੂ ਜੀ ਨੇ ਜਦੋਂ ਉਹਨਾਂ ਨੇ ਸੇਵਾ ਸ਼ੁਰੂ ਕੀਤੀ ਜੀ, ਇੱਕ ਇੱਕ ਅੰਕ ਨੂੰ ਸੂਤੀ ਬਸਤਰ ਨਾਲ ਗੁਰੂ ਜਾਣ ਕੇ ਸੇਵਾ ਕੀਤੀ, ਤੇ ਉਸ ਵੇਲੇ ਮਨ ਚ ਫੁਰਨਾ ਆਇਆ ਮਨਾ ਕਿ ਮੈਂ ਤਾਂ ਸਰੋਵਰ ਦੀ ਸੇਵਾ ਕਰਨ ਆਇਆ ਸਾਂ, ਇਹ ਬਾਬੇ ਨੇ ਕਿੱਥੇ ਮੈਨੂੰ ਬਿਠਾ ਦਿੱਤਾ? ਕਹਿੰਦੇ ਨੇ ਅੰਦਰੋਂ ਆਵਾਜ਼ ਆਈ, ਉਹ ਤਾਂ ਕਹਿੰਦੇ ਸਨ ਮੇਰੇ ਸਮਰੱਥ ਗੁਰੂ ਪ੍ਰਗਟ ਹੋਏ, ਗੁਰੂ ਰਾਮਦਾਸ ਨੇ ਨਿਵਾਜਿਆ। ਕਹਿਣ ਲੱਗੇ ਉਹ ਸਰੋਵਰ ਦੀ ਸੇਵਾ ਕਰਦੇ ਨੇ, ਤੂੰ ਮੇਰੀ ਦੇਹ ਦੀ ਸੇਵਾ ਪਿਆ ਕਰਨਾ, ਤੂੰ ਮੇਰੇ ਹਿਰਦੇ ਦੀ ਸੇਵਾ ਪਿਆ ਕਰਨਾ ਹੈ। ਸਿੱਖਾਂ ਇਸ ਭਾਵਨਾ ਨੂੰ ਬਣਾ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਪ੍ਰਗਟ ਮੰਨ ਕੇ ਅਸੀਂ ਰੁਮਾਲੇ ਪੇਟ ਕਰਨੇ ਆ, ਪ੍ਰਗਟ ਮੰਨ ਕੇ ਅਸੀਂ ਚੌਰ ਕਰਨੇ ਆ, ਪ੍ਰਗਟ ਮੰਨ ਕੇ ਅਸੀਂ ਦੇਗ ਅਰਦਾਸ ਕਰਾਨੇ ਆ। ਸਭ ਤੋਂ ਵੱਡੀ ਗੱਲ ਤਾਂ ਮੰਨਣ ਦੀ ਏ, ਜਿਨੇ ਮੰਨਿਆ ਉਹਦੇ ਲਈ ਗੁਰੂ ਏ, ਜਿਨੇ ਨਹੀਂ ਮੰਨਿਆ ਉਹਦੇ ਵਾਸਤੇ ਕੁਝ ਵੀ ਨਹੀਂ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ। ਇਸ ਤੋਂ ਅੱਗੇ ਗਿਆਨੀ ਗਿਆਨ ਸਿੰਘ ਉਹਨਾਂ ਦਾ ਦੋਹਰਾ ਮੈਂ ਪੂਰਾ ਜ਼ਰੂਰ ਕਰ ਦੇਣਾ। ਕਹਿਣ ਲੱਗੇ ਸਭ ਗੁਰੂ ਪ੍ਰਗਟ ਪਏ, ਪੂਰਨ ਹਰ ਅਵਤਾਰ, ਜਗਮਗ ਜੋਤ ਬਿਰਾਜਗੀ, ਸ਼੍ਰੀ ਗੁਰੂ ਗ੍ਰੰਥ ਮਝਾਰ। ਜੋ ਦਰਸ਼ੋ ਚਾਹੇ ਗੁਰੂ ਕੋ, ਜਿਹੜਾ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ, ਸੋ ਦਰਸ਼ੈ ਗੁਰੂ ਗ੍ਰੰਥ, ਪੜ੍ਹੈ ਸੁਣੇ, ਜੇ ਪੜ੍ਹੇਗਾ ਸੁਣੇਗਾ, ਸਵਾਰਥ ਲਹੈ। ਸਵਾਰਥ ਦਾ ਅਰਥ ਇਹ ਨੀ ਕਿ ਸਵਾਰਥੀ ਬਣ ਜਾਏਗਾ, ਪੜ੍ਹੇਗਾ ਸੁਣੇਗਾ ਤੇਰੇ ਅੰਦਰ ਦੇ ਸਾਰੇ ਕਾਰਜ ਪੂਰੇ ਹੋਣਗੇ। ਪਰਮਾਰਥ ਕੋ ਪੰਥ, ਪੜ੍ਹਨ ਸੁਣਨ ਵਾਲਿਆ ਤੈਨੂੰ ਰੱਬ ਦੇ ਘਰ ਦਾ ਰਾਹ ਵੀ ਬਾਣੀ ਦੱਸੇਗੀ। ਪੜ੍ਹੈ ਸੁਣੈ ਪਰਮਾਰਥ ਲਹੈ, ਸਵਾਰਥ ਲਹੈ ਪਰਮਾਰਥ ਕੋ ਪੰਥ। ਵਾਹਿਗੁਰੂ ਗੁਰੂ ਗ੍ਰੰਥ ਜੀ, ਉਬੇ ਜਹਾਜ਼ ਆਧਾਰ, ਜੋ ਸ਼ਰਧਾ ਤਰ ਸੇਵਕ ਹੈ ਸੋ ਭਾਵ ਉਤਰੈ ਪਾਰ। ਪਰ ਅਸੀਂ ਇਥੋਂ ਪੜ੍ਹਨੇ ਆ ਚੱਲ ਕੇ ਕਿ ਖੋਜ ਸ਼ਬਦ ਮੈਂ ਲੇ। ਅਗਲਾ ਦੋਹਰਾ ਹੈ ਰਾਜ ਕਰੇਗਾ ਖਾਲਸਾ। ਇੱਕ ਵਿਦਵਾਨ ਕਹਿੰਦੇ ਨੇ ਇਹ ਦੋਹਰਾ ਅਰਦਾਸ ਵਿਚ ਪਹਿਲਾਂ ਵੀ ਪੜਿਆ ਜਾਂਦਾ ਸੀ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖਾਂ ਨੇ ਇਸ ਦੋਹਰੇ ਨੂੰ ਪੁਰਨਾ ਸ਼ੁਰੂ ਕੀਤਾ ਕਿ ਖਾਲਸਾ ਰਾਜ ਕਰੇਗਾ ਤੇ ਖਾਲਸੇ ਨੇ ਕੀਤਾ ਅਗਾਂ ਵੀ ਕਰੇਗਾ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਆਕੀ ਹੋ ਕੇ ਚੱਲਣ ਵਾਲੇ, ਬਾਗੀ ਹੋ ਕੇ ਚੱਲਣ ਵਾਲੇ। ਤੇ ਇੱਥੇ ਆਕੀ ਦਾ ਅਰਥ ਹੈ ਕਿ ਜਿਹੜਾ ਖਾਲਸਾ ਜਥੇਬੰਦੀ ਵਿਚ ਰਹਿ ਕੇ ਮੁਖਾਲਫਤ ਕਰਕੇ ਬਾਗੀ ਹੋ ਕੇ ਕਹਿ ਕਿ ਮੈਂ ਇਹਨਾਂ ਨੂੰ ਟਿੱਚ ਸਮਝਣਾ ਵਾ, ਕਹਿੰਦੇ ਨੇ ਇੱਥੇ ਬਾਗੀ ਕਦੀ ਕੋਈ ਨੀ ਜੇ ਟਿਕਿਆ, ਕਦੀ ਕੋਈ ਆਕੀ ਨੀ ਟਿਕਿਆ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲਾਂਗੇ। ਇੱਥੇ ਕਈ ਸੱਜਣ ਕਹਿੰਦੇ ਨੇ ਪਾਰਸੀ ਖੁਆਰ ਹੋਏ ਸਭ ਮਿਲਾਂਗੇ, ਪਰ ਨਹੀਂ, ਅਸਲ ਵੀ ਸਰੂਪ ਇਹੀ ਏ ਕਿ ਖੁਆਰ ਹੋਏ ਸਭ ਮਿਲਾਂਗੇ, ਖਿੰਡ ਜਾਵਾਂਗੇ, ਜਿੱਥੇ ਮਰਜ਼ੀ ਦੂਰ ਚਲੇ ਜਾਈਏ, ਪਰ ਖਾਲਸੇ ਬੰਦ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ, ਸ਼ੁੱਧ ਬੰਦ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ। ਖੁਆਰ ਦਾ ਅਰਥ ਇਹ ਵੀ ਏ ਕਿ ਜਿੰਨਾ ਮਰਜ਼ੀ ਭੱਜ ਲਓ ਆਪਣੇ ਆਪਣੇ ਪਾਸੇ, ਜਿੱਦਣ ਤੁਸੀਂ ਰਾਜ ਦੀ ਪ੍ਰਾਪਤੀ ਕਰਨੀ ਏ, ਇੱਕ ਹੋਣ ਤੋਂ ਬਿਨਾਂ ਰਾਜ ਨੇ ਤੁਹਾਡੇ ਪੈਰ ਨਹੀਂ ਜੇ ਚੁੰਮਣੇ, ਇੱਕ ਹੋਣ ਤੋਂ ਬਿਨਾਂ ਨਹੀਂ। ਅਖੀਰ ਤੇ ਖੁਆਰ ਹੋ ਕੇ ਸਭ ਮਿਲਣਗੇ, ਤੇ ਨਾਲ ਸ਼ਬਦੇ ਬਚੇ ਸ਼ਰਨ ਜੋ ਹੋਏ, ਜਿਹੜਾ ਜਥੇਬੰਦੀ ਵਿਚ ਆਏਗਾ, ਗੁਰੂ ਦੀ ਸ਼ਰਨ ਵਿਚ ਆਏਗਾ, ਸੱਚ ਜਾਣੋ ਉਹਦਾ ਪਾਰ ਉਤਾਰਾ ਹੋਵੇਗਾ। ਗੁਰੂ ਸਾਹਿਬ ਨੇ ਰਾਜ ਦੀ ਗੱਲ ਕੀਤੀ ਏ, ਹੁਣ ਜਿਹੜੇ ਤਰੀਕੇ ਨਾਲ ਅਸੀਂ ਕਰਨੇ ਪਏ ਨਾ, ਇਹ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਨੀ ਜੇ ਪਾਉਂਦੀ। ਪਹਿਲੀ ਗੱਲ ਤਾਂ ਇਹ ਰਾਜਸੀ ਬੰਦੇ ਇਹ ਕਹਿਣ, ਦੇਖੋ ਰਾਜ ਕਰੇਗਾ ਖਾਲਸਾ ਸੀ ਕਹੀ ਜਾਂਦੇ ਆ, ਉੱਥੇ ਜਿਹੜਾ ਬਹਿ ਜਾਂਦਾ ਨਾ ਉਸ ਪਦਵੀ ਤੇ, ਉਹ ਇੱਕੋ ਦਮ ਸੋਚਦਾ ਸ਼ਾਇਦ ਮੇਰੇ ਲਈ ਭਾਈ ਨੰਦ ਲਾਲ ਕਹਿ ਗਏ ਸਨ ਵੀ ਆਹ ਖਾਲਸਾ ਪੰਜਾਬ ਮੁੱਖ ਮੰਤਰੀ ਬਣੇਗਾ, ਇਹ ਤੋਹਫੇ ਦੇ ਲਈ। ਬਿਲਕੁਲ ਝੂਠ ਜੇ, ਇਸ ਨੂੰ ਭਰਮ ਨੂੰ ਕੱਢੀਏ, ਕਿਉਂਕਿ ਸਾਨੂੰ ਥੋੜੀ ਜਿਹੀ ਕੋਈ ਫੂਕ ਸ਼ਿਕਾਇਤ ਸੀ, ਰੱਬ ਬਣ ਤੱਕ ਪਹੁੰਚ ਜਾਂਦੇ, ਅੰਦਰ ਭਰਮ ਹੀ ਹੈ ਨਾ। ਮੈਂ ਕਹਿੰਦਾ ਕਿਸੇ ਬੰਦੇ ਨੂੰ 5-7 ਦਿਨ ਤੁਸੀਂ ਸੰਤ ਜੀ ਕਹੋ, ਹਕੀਕਤ ਇਹ ਜੇ ਕੁਝ ਦਿਨਾਂ ਤੋਂ ਬਾਅਦ ਉਹਦਾ ਅੰਦਰ ਖੁਦ ਹੀ ਮੰਨਣ ਲੱਗ ਪੈਂਦਾ ਮੈਂ ਸੰਤ ਹੁੰਦਾ ਕੋਈ ਨੀ। ਇਹ ਭਰਮ ਪਾਲਨੇ ਪਏ ਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਗੁਰੂ ਕੇ ਸਿੱਖੋ, ਖਾਲਸਾ ਕੌਣ ਹੋਵੇਗਾ, ਕਿਹੜਾ ਜਿਹੜਾ ਸ਼ੁੱਧ ਹੋਵੇਗਾ? ਰਾਜ ਗੁਰੂ ਨਾਨਕ ਸਾਹਿਬ ਨੇ ਕੀਤਾ, ਉਹਦੇ ਰਾਜ ਦੇ ਸਾਹਮਣੇ ਤਰਲੋਕੀ ਚੁੱਕੀ, ਬਾਕੀ ਰਾਹ ਚਲੇ ਗਏ। 98 ਸ਼ਬਦ ਕਹਿਣੇ ਪਏ, ਸਤ ਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕਿਸ਼ਨ ਮਰਾਰ ਕਰਮਸ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦਿਓ, ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ। ਗੁਰੂ ਨਾਨਕ ਸਾਹਿਬ ਨੂੰ ਆਦਿ ਪੁਰਖ ਨੇ ਕਿਹਾ ਕਿ ਤੇਰਾ ਰਾਜ ਸਦਾ ਅਟਲ ਰਹੇਗਾ। ਹਜ਼ੂਰ ਨੇ ਕਿਹਾ ਅੰਦਰ ਦਾ ਰਾਜ ਵੀ ਇਹ ਨਾਨਕ ਰਾਜ ਚਲਾਇਆ, ਸੱਚ ਕੋਟ ਸ਼ਤਾਣੀ ਨੀਮ ਦੇ। ਕਿਤਨੀ ਦੁੱਖ ਦੀ ਗੱਲ ਹੁੰਦੀ ਏ, ਜਿਹੜੇ ਸ਼ਬਦ ਤਾਂ ਕਹਿੰਦੇ ਨੇ ਰਾਜ ਕਰਾਂਗੇ ਅਸੀਂ, ਤੇ ਕਦੀ ਨਿਤਨੇਮ ਦੀ ਬਾਣੀ ਸਵੇਰੇ ਉੱਠ ਕੇ ਪੜੀ ਨੀ, ਇਹਨਾਂ ਕੀ ਰਾਜ ਕਰਨਾ ਹੋਏ? ਜਿਹੜੇ ਆਪਣੇ ਮਨ ਦੀਆਂ ਖਵਾਹਿਸ਼ਾਂ ਪਿੱਛੇ ਆਪਣੇ ਅੰਦਰ ਮਲੀਨਤਾ ਲੈ ਕੇ ਤੁਰੇ ਬੈਠੇ ਨੇ। ਪਹਿਲੀ ਗੱਲ ਤੈਨੂੰ ਇੰਨਾ ਪਤਾ ਤੂੰ ਅੰਦਰ ਦਾ ਰਾਜ ਕਮਾਇਆ। ਸਾਹਿਬ ਨੇ ਬਾਣੀ ਵਿਚ ਕਿਹਾ ਅੰਦਰ ਦਾ ਰਾਜ ਜੇ ਕਮਾਣਾ ਹੀ, ਰਸਨਾ ਜਪੀਏ ਏਕ ਨਾਮ, ਇਆਂ ਸੁਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ, ਕੱਟੀਏ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਜੇ ਤੂੰ ਰਾਜ ਕਮਾਣਾ ਫਿਰ ਤੇਰੀ ਇੱਕ ਬਿਰਤੀ ਬਣੇ, ਸੁਲਤਾਨ ਹੋਵਾਂ ਮੇਲ ਲਸ਼ਕਰ, ਜੇ ਦਾਤਾ ਖਾਲਸੇ ਨੂੰ ਰਾਜ ਦੇ ਤੇ ਕਿਰਪਾ ਕਰੀ ਸ਼ੁੱਧ ਖਾਲਸੇ ਨੂੰ ਰਾਜ ਦੇਈ। ਕਹਿਣ ਲੱਗੇ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਉਂ ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ ਮਤ ਦੇਖ ਭੂਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾਉ। ਇਹ ਦੋਹਰਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੜਿਆ ਜਾਂਦਾ, ਪਰ ਹਰਿਮੰਦਰ ਸਾਹਿਬ ਵਿਚ ਨਹੀਂ। ਫਤਿਹ ਬੁਲਾਈ ਜਾਂਦੀ ਏ, ਜੈਕਾਰਾ ਨਹੀਂ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਕਿਉਂ ਨਹੀਂ ਪੜਿਆ ਜਾਂਦਾ? ਮੈਂ ਇੱਕ ਬੇਨਤੀ ਕਰਾਂ, ਉਸ ਅੰਦਰ ਦੀ ਜਿਹੜੀ ਮਰਿਆਦਾ ਹੈ ਨਾ, ਪਹਿਲੀ ਗੱਲ ਸਾਨੂੰ ਕੋਈ ਹੱਕ ਨਹੀਂ ਉਸ ਮਰਿਆਦਾ ਉੱਤੇ ਕੋਈ ਕਟਾਕਸ਼ ਕਰੀਏ। ਆ ਮੈਂ ਪਿਛਲੇ ਦਿਨ ਲਾਈਵ ਦੇਖ ਰਿਹਾ ਸਾਂ, ਇੱਕ ਜਥੇਦਾਰ ਸਾਹਿਬ ਸਾਡੇ ਅਕਾਲ ਤਖ਼ਤ ਸਾਹਿਬ ਦੇ ਰਹੇ ਨੇ, ਫਿਰ ਉਹ ਕੇਸਗੜ੍ਹ ਸਾਹਿਬ ਦੇ ਵੀ ਰਹੇ। ਉਹ ਜਿਹੜੀ ਅੰਦਰ ਚਾਰ ਚੁਫੇਰੇ ਅਸੀਂ ਦੇਖਦੇ ਹਾਂ, ਤੁਸੀਂ ਜਾਂਦੇ ਹੋ ਅੰਦਰ, ਦਰਬਾਰ ਵੀ ਜਾਈਦਾ ਨਾ। ਸੁੱਕੀ ਸੇਵਾ ਕਰਦਿਆਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ, ਉਦੋਂ ਤਾਂ ਕੋਈ ਜਾ ਸਕਦਾ? ਬੀਬੀਆਂ ਵੀ ਜਾਂਦੀਆਂ ਨੇ ਸੁੱਕੀ ਸੇਵਾ ਕਰਨ। ਜਦੋਂ ਇਸ਼ਨਾਨ ਕਰਾਉਂਦੇ ਹਾਂ ਉਦੋਂ ਅੰਮ੍ਰਿਤਧਾਰੀ ਸਿੰਘ ਜਾਂਦੇ ਨੇ, ਪਰ ਜਦੋਂ ਹਜ਼ੂਰ ਦਾ ਦਰਬਾਰ ਸੱਜ ਜਾਂਦਾ, ਅਰਦਾਸੀਏ ਚੌਰ ਬਰਦਾਰ ਸਿੰਘ ਸਾਹਿਬ ਕੇਵਲ ਉਹ ਜਾ ਸਕਦੇ ਨੇ। ਉਹ ਸੱਜਣ ਆਏ, ਆ ਕੇ ਬਹਿ ਗਏ, ਪਹਿਲੇ ਦਿਨ ਬੈਠੇ, ਦੂਜੇ ਦਿਨ ਬੈਠੇ, ਇੱਕ ਦਿਨ ਫਿਰ ਲਾਈਵ ਚੱਲਦੇ ਪ੍ਰੋਗਰਾਮ ਸੇਵਾਦਾਰ ਗਿਆ, ਉਹਨੇ ਹੱਥ ਪਹਿਲਾਂ ਜੋੜੇ, ਨਹੀਂ ਉਹਨੇ ਮੋਢੇ ਤੋਂ ਪਕੜ ਕੇ ਹੱਥ ਜੋੜ ਕੇ ਕਿਹਾ ਬਾਹਰ ਚੱਲੋ ਜਥੇਦਾਰ, ਤੁਸੀਂ ਤਖ਼ਤ ਦੇ ਜ਼ਰੂਰ ਹੋ, ਪਰ ਇਸ ਦਰਬਾਰ ਦੀ ਆਪਣੀ ਮਰਿਆਦਾ ਹੈ, ਤੁਸੀਂ ਅੰਦਰ ਨਹੀਂ ਆ ਸਕਦੇ। महाराजा भुपिंदर सिंह ने चोर नू हाथ लाया ते सिंह ने साहब ने कहा खबरदार महाराजा अपने घर होवेगा इत्थे चोर बरतार ते सिंह तो साहब तो बिना कोई चोर नू हाथ नहीं ला सकता ओदी अपने घर की मर्यादा है साहब कृपालू जी उथे देखो ज्ञानी ज्ञान सिंह का दोहरा नहीं पढ़िया जाना उथे केवल नरोल अखंड कीर्तन है उथे रबी बाणी का प्रवाह पिया चलदा उथे सच जाणो भगती दी सिमरन दी गल ए कारण के राज गद्दी ते चढ़िया जांदा पौड़ियां चढ़ के ते भगती कमाई जांदी है उतर के दरबार साहब जाने पौड़ियां उतर के अकाल तख्त ते चढ़ने पौड़ियां चढ़ के तख्त चढ़ के मिलते ने भगती उतर के मिलती होंगी पर रब मेर करे कि सानू ए समझ पै जाए ए दोहरा असी संखेप विच पढ़ने के गुरु ग्रंथ साहब गुरु ने गुरु का हुक्म है खालसा राज करेगा ते वाकई ओ खालस जिदन होवेगा ते राज ओदे पैर चुमेगा तू शुद्ध होई सही लोकी पाल पाल के तेनू लभणगे के कोई एहो जिहा सिख मिल जाए जेड़ा मुल्क दी वागडोर सांभ सके खालसा तू जीवन बनाई जिस दिन भी ओनू लोड़ पैगी सच जानी तेरे तो बिना ओदी ढाल भी किसे नहीं बनना साहब कृपालू जी मेहर करन इथे अज इनिया को बेनतियां स्वीकार करियो अगे जड़ी विचार है अज उथे जाके संपूर्णता करनी है जकारा है फतेह है ते संखेप जी पंछी झात पानी है के अरदास दे भाव की ने किवें असी अरदास भावना नाल जुड़ के करनी ए उथे जाके विचारना कल नू असी गुरु अर्जुन देव कृपालू जी उन्हां दा शहीदी पुरब मनावांगे जी वाहिगुरु जी का खालसा वाहिगुरु जी फतेह।